ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਸ੍ਰੀ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਉਚਾਰੇ ਦੋਇ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਔਰ ਕਿਰਪਾ ਦਾ ਸਦਕਾ ਆਪ ਸਮੂਹ ਸਾਧ ਸੰਗਤ ਮਹਾਂਪੁਰਖਾਂ ਦੇ ਉਦਮ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਮਨਾਇਆ ਜਾ ਰਿਹਾ। ਗੁਰੂ ਘਰ ਦੇ ਅੰਦਰ ਸਤਿਗੁਰਾਂ ਦੇ ਅਵਤਾਰ ਪੁਰਬ ਗੁਰਤਾ ਗੱਦੀ ਔਰ ਛੇਵੇਂ ਪਾਤਸ਼ਾਹ ਦਾ ਮੀਰੀ ਪੀਰੀਆਂ ਤਲਵਾਰਾਂ ਪਹਿਨਣ ਦਾ ਅਤੇ ਜੋਤੀ ਜੋਤ ਸਮਾਉਣ ਦੇ ਪੁਰਬ ਖਾਲਸੇ ਦਾ 300 ਸਾਲਾ ਪਹਿਲੇ ਗੁਰੂ ਸਾਹਿਬ ਜੀ ਦਾ 500 ਸਾਲਾ ਬਾਅਦ ਦੇ 400 ਸਾਲੇ 300 ਸਾਲਾ ਨਵੇਂ ਪਾਤਸ਼ਾਹ ਦਾ ਦਸਮ ਗੁਰੂ ਜੀ ਦਾ ਔਰ ਖਾਲਸੇ ਦਾ ਮਨਾਇਆ ਜਾ ਚੁੱਕਿਆ। ਗੁਰੂ ਅੰਗਦ ਸਾਹਿਬ ਜੀ ਦਾ 400 ਸਾਲਾ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਅਤੇ ਗੁਰਤਾ ਗੱਦੀ, ਹੁਣ ਜੋਤੀ ਜੋਤ ਸਮਾਉਣ ਦਾ ਦਿਨ ਤਾਂ ਨਹੀਂ ਮਨਾਇਆ ਜਾਏਗਾ ਗੁਰੂ ਗ੍ਰੰਥ ਸਾਹਿਬ ਦਾ, ਕਿਉਂਕਿ ਸ਼ਬਦ ਤਾਂ ਸਦਾ ਹੀ ਜੋਤ ਸਰੂਪ ਹੈ। ਮਹਾਂਪੁਰਖਾਂ ਦੀਆਂ ਬਰਸੀਆਂ ਅਤੇ ਸ਼ਹੀਦੀ ਜੋੜ ਮੇਲੇ ਖਾਲਸਿਆਂ ਦੇ ਮਨਾਏ ਜਾਂਦੇ ਹਨ। ਦਾਸ ਤੋਂ ਪਹਿਲਾਂ ਬਹੁਤ ਸਾਰੇ ਗੁਰਮੁਖਾਂ ਨੇ ਬਾਣੀ ਵਿਚਾਰ ਕੀਰਤਨ ਦੁਆਰਾ ਆਪ ਸਾਰਿਆਂ ਨੂੰ ਨਿਹਾਲ ਕੀਤਾ। ਸਰਦਾਰ ਮੇਜਰ ਸਿੰਘ ਜੀ ਉਭੋ ਕੇ ਉਹਨਾਂ ਨੇ ਵੀ ਵਿਚਾਰ ਪ੍ਰਗਟ ਕੀਤੇ ਹਨ ਅਤੇ ਇੱਕ ਗੱਲ ਉਹਨੇ ਬੜੀ ਕੀਮਤੀ ਦੱਸੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਪਨਾ ਦਿਵਸ ਨਹੀਂ, ਗੁਰੂ ਗ੍ਰੰਥ ਸਾਹਿਬ ਮੇਲ ਵੀ ਰੱਖਿਆ। ਸੋ ਦਰਬਾਰ ਸਾਹਿਬ ਧਰਮ ਦੀ ਸਿੱਖਿਆ ਦਾ ਕੇਂਦਰ ਹੈ। ਅਕਾਲ ਤਖ਼ਤ ਤੋਂ ਸਾਨੂੰ ਧਰਮ ਨੀਤੀ ਦੀ ਸਿੱਖਿਆ ਮਿਲਦੀ, ਇੱਕ ਧਰਮ ਨੀਤੀ, ਰਾਜਨੀਤੀ ਔਰ ਕੁਟਲ ਨੀਤੀ। ਰਾਜਨੀਤੀ ਤਾਂ ਉਹ ਹੈ ਜਿਹੜੀ ਰਾਜਿਆਂ ਵਾਲੀ, ਕੁਟਲ ਨੀਤੀ ਉਹ ਹੈ ਜਿਹਨੂੰ ਆਪਾਂ ਕਨੀਤੀ ਕਹਿ ਦੇ, ਮਨ ਵਿੱਚ ਖੋਟ ਰੱਖ ਕੇ ਨੀਤੀ ਵਰਤੀ ਜਾਵੇ। ਧਰਮ ਨੀਤੀ ਉਹ ਹੈ ਜਿਹੜੀ ਧਰਮ ਨੂੰ ਮੁੱਖ ਰੱਖ ਕੇ ਨੀਤੀ ਮਰਿਆਦਾ ਵਰਤੀ ਜਾਵੇ। ਸੋ ਗੁਰੂ ਮਹਾਰਾਜ ਨੇ ਧਰਮ ਨੀਤੀ ਵਰਤੀ ਹੈ ਅਤੇ ਇਹੀ ਵਰਤਣ ਦਾ ਉਪਦੇਸ਼ ਦਿੱਤਾ। ਸੋ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਇੱਕ ਸ਼ਬਦ ਦੀ ਵਿਆਖਿਆ, ਉਹ ਸ਼ਬਦ ਕਿਹੜਾ ਹੈ? ਇੱਕ ਓਅੰਕਾਰ, ਇਹਦੀ ਵਿਆਖਿਆ ਮੂਲ ਮੰਤਰ ਹੈ। ਮੂਲ ਮੰਤਰ ਦੀ ਵਿਆਖਿਆ ਸ਼੍ਰੀ ਜਪਜੀ ਸਾਹਿਬ ਹੈ। جاگ جی صاحب کی ویاخیا سارا گرو گرنتھ صاحب اوہکار جڑا وہ بیج سروپ ہے اوہکار آت کتنی آنا اوہکار پور تو نا یہ اوہکار جڑا بھارتی مت درپن کے اندر سب نالوں پراچین شبد شبد بہت ہے رب کے نام نہ سبندت جڑے ہوئے کوئی کرتم کہہ لو کرتم کہہ لو یہ شبد بہت پراچین بھارت جن بھی مت ہیں انہیں سارے نے اس شبد نو اپنایا کوئی بھی مت ایسا نہیں جینی لے لو بودھی لے لو ویدک مت والے لے لو اتوا جڑے جنتر منتر تنتر والے ہیں انہوں کا بھی منتر ادوں تک ادھورا ہے جدوں تک اوم یا نمے شبد یہ سمپٹ وچ اپنے منتر نو نہیں رکھ گج کے بولو ان دو شبدوں کے سمپٹ وچ ہر ایک منتر جدوں تک انہوں کا سمپٹ نہیں دتا جاتا ہر ایک منتر ہر ایک جنتر ہر ایک تنتر ادھورا بلکہ جڑا بجنتر ڈنڈا یہ بھی اومکار نال ہی پورا کیونکہ اومکار تو بنا ڈنڈا بھی ادھورا ہے جی کلا ہی ڈنڈا پڑ لیے تو نادر شاہ والا کام بن جاتا نا چنگیز خان والا بن جاتا احمد شاہ ابدالی والا ڈنڈا بن جاتا تے جے نال اومکار ہوے تے بندے بہادر والی تلوار رہندی گج کے بولو اس کر کے اومکار ادھر بھی مہاراج نے منگلا چرن کیتا ایک اومکار ستگر پرساد مائیو تھانوں بھاجڑ زیادہ پی گئی کی گل مائیاں دا ساڑا پٹ ہونا شروع ہو گیا ہالے سنگھ تے ٹکے ہوئے نہ تو میہ چڑھیا کہ پاتیاں سنبھنیا نہ بالن سنبھن والا کام مجھا چون کا ٹائم اوور ہو گیا جا کے چو لو تھوڑے منٹوں کی گل ہے اس طرح نہ کرو کہ برسی جی ہوئی سو سادھ سنگت جی گل چل رہی سی شبد کی ایک اوہکار ستگر پرساد یہ انترگت گرو گرنتھ صاحب سارے منگلا چرن چاہے وڈے ہے چاہے چھوٹے ایک اوہکار سے ستگر پرساد یہ انترگت ہے سارے منگلا چرن تے جو دسم پاتشاہ نے منگلا چرن ورتیا ایک اوہکار انہیں بھی لیا انہیں سادھ سنگ جی سوروییرتا دے ڈھنگ نال جوڑیا ایک اوہکار شری واہگرو جی کی فتح بھائی سنتوکھ سنگھ نے دونوں اکٹھے کر دیتے ایک اوہکار ستگرو تہ پرساد سچ ہوئے واہگرو جی کی فتح بگن بنا تھن یہ دونوں منگلا چرن کٹھے کرتے بھید کر گرو نانک جی والا بھی دسم گرو جی والا بھی اکتر کر دیتے سو گرو گرنتھ صاحب جو ہے اس بانی کی آرمبھتا سلطان پور لودھی سنت گھاٹ استھان سے کی ہے سچ کھنڈوں یہ مول منتر لیا آرمبھتا اتے کی مردانے رباب بھی اتے مردانے اور بالے ورگا وفادار کدی بھی سیوک کسی گرو نو اج تک نہیں ملے تے نہ شاید ملے جن وفادار سیوادار بہت ہی پر مردانے واسطے کئی ویری بہت کنونے شبد ورتے جاندے ہیں وہ تو بہت ہی سلجھے ہوئے ویکتی آپ جی نو پتا ہوئے گا جدوں مہاراج تین ویری سچ کھنڈ گئے اس دھرتی ویسے تو سچ کھنڈ سروپ آپ ہی جتھے بہ جان وہی دھرتی سچ کھنڈ بن جاندی ہے ساکھی کاراں دے مطابق تین سو درا چارے ہیں ਸਤਿਗੁਰੂ ਜੀ ਨੇ ਜਪਜੀ ਸਾਹਿਬ ਰਹਿ ਰਾਸ ਆਸਾ ਵਿੱਚ ਥੋੜਾ ਥੋੜਾ ਲਗ ਮਾਤਰ ਦਾ ਅੰਤਰ ਰੱਖਿਆ ਅਰਥ ਸਿੱਧਾਂ ਪ੍ਰਤੀ ਜਪਜੀ ਚ, ਬੇਬੇ ਨਾਨਕੀ ਪ੍ਰਤੀ। ਜਦੋਂ ਮਰਦਾਨਾ ਜੀ ਨੇ ਪੁੱਛਿਆ ਸੱਚਖੰਡ ਦਾ ਨਕਸ਼ਾ ਦੱਸੋ, ਜਦੋਂ ਮਹਾਰਾਜ ਸੱਚਖੰਡ ਚੱਲੇ ਮਰਦਾਨਾ ਜੀ ਨੇ ਕਿਹਾ ਮਹਾਰਾਜ ਦਾਸ ਨੂੰ ਵੀ ਨਾਲ ਜਾਣ ਦਾ ਹੁਕਮ ਕਰੋ। ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਮਰਦਾਨਾ ਜੀ ਸਮੇਂ ਨਾਲ ਲਿਜਾਣਾ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜਦੋਂ ਦੇਵਲੂਟ ਉਦੋਂ ਮੈਨੂੰ ਨਾਲ, ਕੌਡਾ ਰਾਖ ਉਦੋਂ ਮੈਂ ਨਾਲ, ਜਿੱਥੇ ਵੀ ਸੰਕਟ ਸੀ ਉੱਥੇ ਮੈਂ ਨਾਲ, ਜੰਗਲਾਂ ਪਹਾੜਾਂ ਚ। ਹੁਣ ਸੱਚਖੰਡ ਇਕੱਲੇ ਹੀ ਚੱਲੇ। ਮਹਾਰਾਜ ਕਹਿਣ ਲੱਗੇ ਮਰਦਾਨਾ ਜੀ ਗੱਲ ਇਹ ਹੈ, ਜਿਲੇ ਸੱਚਖੰਡ ਗਏ ਪਰਮੇਸ਼ਰ ਵੱਲੋਂ ਹੁਕਮ ਹੋਣਾ ਮਰਦਾਨਾ ਜੀ ਕੀਰਤਨ ਕਰੋ, ਤੁਹਾਡੇ ਕੀਰਤਨ ਨੂੰ ਸਾਰੀ ਦੁਨੀਆ ਹੀ ਪਸੰਦ ਕਰਦੀ, ਅਸੀਂ ਵੀ ਕਰਦੇ ਹਾਂ, ਇਹ ਅਕਾਲ ਪੁਰਖ ਵੀ ਕਰੇਗਾ। ਅਕਾਲ ਪੁਰਖ ਨੇ ਕਹਿ ਦੇਣਾ ਮਰਦਾਨਾ ਜੀ ਸਾਨੂੰ ਦੇ ਜਾਓ, ਤੇਰੇ ਬਿਨਾਂ ਸਾਡਾ ਚਿੱਤ ਨਹੀਂ ਲੱਗਣਾ। ਗੱਜ ਕੇ ਬੋਲੋ। ਹੁਣ ਜਦੋਂ ਸੱਚਖੰਡ ਦਾ ਨੰਬਰ ਲਵੋ, ਪਹਿਲਾਂ ਤੈਨੂੰ ਭੇਜਾਂਗੇ, ਬਾਅਦ ਚ ਆਪ। ਜਦੋਂ ਅਦਾਸੀਆਂ ਕਰਦੇ ਕਰਦੇ ਮਹਾਰਾਜ ਪੁਰਮ ਸ਼ਹਿਰ ਗਏ, ਮਰਦਾਨਾ ਜੀ ਨੂੰ ਕਹਿਣ ਲੱਗੇ ਮਹਾਰਾਜ, ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆ ਦੇ ਬਾਤ। ਭਾਈ ਬਾਲਾ ਜੀ ਨੂੰ ਕਹੇ ਦੀ ਸ਼ਾਹ ਰੱਗ ਤੇ ਉਂਗਲ ਰੱਖ ਕੇ ਸਵਾਸ, ਕਹਿਣ ਲੱਗੇ ਜੀ ਇਤਨੇ ਸਵਾਸ ਬਾਕੀ ਹੈ। ਮਰਦਾਨਾ ਜੀ ਨੂੰ ਕਹਿਣ ਲੱਗੇ ਜਦੋਂ ਤੇਰੀ ਜੋਤ ਪਰਮੇਸ਼ਰ ਵਿੱਚ ਰਲੇ, ਤੇਰੇ ਸਰੀਰ ਨੂੰ ਕਿਹੜਾ ਦਾਗ ਦੇ? ਜਲ ਦਾ ਪ੍ਰਵਾਹ ਦੀ ਰਸਮ ਕਰੀਏ, ਅਗਨ ਭੇਟ ਕਰੀਏ, ਧਰਤੀ ਵਿੱਚ ਦਫਨਾਈਏ, ਜਾਂ ਪਾਰਸੀਆਂ ਵਾਲਾ ਜੰਗਲ ਵਿੱਚ ਰਾਤ ਦੇਈਏ, ਜਾਨਵਰ ਨੋਚ ਕੇ ਖਾ ਜਾਣ? ਕਹਿਣ ਲੱਗਾ ਮਰਦਾਨਾ ਜੀ ਇਹ ਸਰੀਰ, ਮਰਦਾਨਾ ਜੀ ਕਹਿਣ ਲੱਗੇ ਹੇ ਗਰੀਬ ਨਵਾਜ, ਇਹ ਸਰੀਰ ਮੇਰਾ, ਇਹ ਸਭ ਕੁਝ ਆਪ ਦੀ ਬਖਸ਼ਿਸ਼, ਜਿਹੜਾ ਆਪ ਜੀ ਨੂੰ ਚੰਗਾ ਲੱਗਦਾ ਉਹ ਕਰ। ਮਹਾਰਾਜ ਕਹਿੰਦੇ ਫਿਰ ਸੰਸਕਾਰ ਕਰ। ਕਹਿਣ ਲੱਗੇ ਮਰਦਾਨਿਆ ਜਿਹੜੀ ਜਗ੍ਹਾ ਤੇਰਾ ਸੰਸਕਾਰ ਹੋਵੇ ਉੱਥੇ ਬੜੀ ਸੁੰਦਰ ਸਮਾਧੀ ਬਣਾ ਕੇ, ਸੁੰਦਰ ਸਥਾਨ ਬਣਾ ਕੇ, ਸੋਨਾ ਚਾਂਦੀ ਸੰਖ ਮਰਮਰ ਮੜ ਦਿੱਤਾ ਜਾਵੇ, ਝੰਡਾ ਚੜ੍ਹਾ ਦਿੱਤਾ ਜਾਵੇ, ਸਾਰੀ ਦੁਨੀਆ ਦਾ ਤੈਨੂੰ ਪੂਜ ਬਣਾ ਦੇਈਏ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਹਨਾਂ ਪੰਜਾਂ ਤੱਤਾਂ ਦੀ ਮੜੋਲੀ ਚੋਂ ਕੱਢ ਕੇ ਹੁਣ ਇੱਟਾਂ ਵੱਡਿਆਂ ਦੀ ਮੜੋਲੀ ਚ ਪਸਾ ਰਹੇ ਹੋ, ਹੁਣ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਅਭੇਦਤਾ ਬਖਸ਼ੋ। ਉਸ ਵੇਲੇ ਮਹਾਰਾਜ ਦੇ ਨੇਤਰਾਂ ਚ ਵੀ ਅੱਥਰੂ ਆ ਗਏ ਸੀ ਤੇ ਬਾਲਾ ਜੀ ਦੇ ਵੀ, ਬਾਕੀ ਜਿੰਨੇ ਸੰਗੀ ਕੋਲ ਮਰਦਾਨਾ ਜੀ ਦੀਆਂ ਵੀ ਪਲਕਾਂ ਭਰ ਕੇ ਉਛਲ ਪਈਆਂ ਸੀ। ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਇਹ ਗੱਲ ਕਿੱਥੋਂ ਸਮਝੀਏ? ਕਹਿੰਦੇ ਆਪ ਜੀ ਦੇ ਚਰਨਾਂ। ਇਤਨੀ ਮਹਾਨ ਸ਼ਖਸੀਅਤ ਮਰਦਾਨਾ ਸੀ ਜਿਹਦੀ ਕਰਮ ਕਿਰਿਆ ਸਤਿਗੁਰੂ ਜੀ ਨੇ ਆਪਣੇ ਹਸਤ ਕਮਲਾਂ ਨਾਲ ਕੀਤੀ। ਆਪਣਾ ਚਾਦਰਾ ਤੇ ਬਾਲੇ ਵਾਲਾ ਚਾਦਰਾ ਪਾਇਆ ਸੀ, ਆਪ ਹੀ ਕੀਰਤਨ ਸੁਲੇ ਦੇ ਸ਼ਬਦ ਪੜੇ, ਤਿੰਨੇ ਉਸ ਵੇਲੇ ਤਿੰਨੇ ਹੀ ਸੀ, ਤੇ ਚੌਥੇ ਤੇ ਪੰਜਵੇਂ ਦਾ ਪੰਜਵੇਂ ਪਾਤਸ਼ਾਹ ਨੇ ਸ਼ਾਮਿਲ ਕੀਤਾ। ਅਰਦਾਸ ਵੀ ਮਹਾਰਾਜ ਨੇ, ਝੰਡਾ ਵੀ ਮਹਾਰਾਜ ਨੇ ਜਗਾਇਆ, ਫਿਰ ਸਾਰੀ ਕਿਰਿਆ ਵੀ ਕੀਤੀ, ਸਭ ਕੁਝ ਸੰਭਾਲ ਕੇ। ਔਰ ਮਰਦਾਨੇ ਦੇ ਦੋ ਸਾਹਿਬਜ਼ਾਦੇ ਸੀ, ਸ਼ਹਿਜ਼ਾਦਾ ਤੇ ਰਜਾਦਾ, ਦੋ ਲੜਕੀਆਂ ਸਨ, ਸ਼ਹਿਜ਼ਾਦੀ ਤੇ ਰਜਾਦੀ। ਇੱਕ ਨੂੰ ਉਸ ਸੇਵਾ ਵਿੱਚ ਮਹਾਰਾਜ ਨੇ ਉੱਥੇ ਬਹਾਇਆ। ਕਹਿਣ ਤੋਂ ਭਾਵ ਸਾਧ ਸੰਗਤ ਜੀ, ਮਰਦਾਨਾ ਜੀ ਇਤਨੇ ਮਹਾਨ ਸਨ। ਰਾਗੀ ਸਿੰਘ ਬਹੁਤ ਸੁੰਦਰ ਕੀਰਤਨ ਕਰਦੇ ਹਨ, ਇਹ ਨਾ ਸਮਝੋ ਬਹੁਤ ਸੁਲਝੇ, ਬਹੁਤ ਸਿਆਣੇ ਰਾਗਾਂ ਵਿੱਚ ਉਹਨਾਂ ਨੇ ਗੁਰੂ ਮਹਾਰਾਜ ਦੀ ਬਾਣੀ, ਦਸਮ ਦੀ ਬਾਣੀ ਬਹੁਤ ਹੀ ਠਾਠ ਪੜ੍ਹਨੇ। ਫਿਰ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਬੜੇ ਸਤਿਕਾਰਯੋਗ ਹਨ। ਸੋ ਸਾਧ ਸੰਗਤ ਜੀ, ਅਸੀਂ ਬੇਨਤੀ ਕਰਦੇ ਹਾਂ ਕਿ ਗੁਰੂ ਕੇ ਜਿਹੜੇ ਪਿਆਰੇ ਹਨ ਉਹ ਕਦੇ ਵੀ ਬਸੁਰ ਨਹੀਂ। ਦੁੱਧ ਵਿੱਚ ਮੱਖੀ ਹੋਵੇ ਨਾ, ਦੁੱਧ ਡੋਲੀ ਦਾ ਨਾ, ਮੱਖੀ ਕੱਢ ਕੇ ਪੀ ਵੀ ਲਈਦਾ ਤੇ ਪਿਲਾ ਲਈਦਾ। ਜਿੰਨਾ ਕੀਰਤਨ ਕੀਤਾ ਨਰੋਲ ਉਹਨਾਂ ਨੇ ਤੁਹਾਨੂੰ ਦੁੱਧ ਹੀ ਪਿਲਾ, ਪਰ ਜੇ ਮਾੜੀ ਜਿਹੀ ਮੱਖੀ ਮੁੱਖੀ ਆ ਜਾਏ ਤੇ ਦੁੱਧ ਥੋੜੀ ਡੋਲਦਾ, ਦੁੱਧ ਤੇ ਸਾਂਭਣਾ ਹੀ ਪਏਗਾ ਨਾ, ਕਿਵੇਂ ਕੰਮ ਚੱਲੂਗਾ, ਮੱਖੀ ਕੱਢ ਦੇਣੀ ਚਾਹੀਦੀ। ਦੁੱਧ ਦਾ ਵਜਨ ਵੀ ਉਨਾ ਹੀ ਰਹਿੰਦਾ, ਪਰ ਆਨਾ ਕਿੰਨਾ ਕੁ ਲੈ ਜਾਊ ਵਿਚਾਰੀ। ਸੋ ਸਾਧ ਸੰਗਤ ਜੀਓ, ਇਸ ਕਰਕੇ ਆਓ ਧਿਆਨ ਦਿਓ, ਅੱਜ ਹੈ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦਾ ਸਮਾਗਮ। ਹੁਣ ਮੈਂ ਤੁਹਾਡੇ ਅੱਗੇ ਇੱਕ ਪ੍ਰਸ਼ਨ ਰੱਖਣ ਲੱਗਾ, ਗੁਰੂ ਨਾਨਕ ਸਾਹਿਬ ਨੂੰ ਗੱਦੀ ਕਿਹਨ ਦਿੱਤੀ ਸੀ? ਤੁਹਾਨੂੰ ਇਹ ਮੰਨਣਾ ਪਏਗਾ ਘਰੋਂ ਹੀ ਗੁਰੂ ਸਨ, ਆਪ ਹੀ ਗੱਦੀਆਂ ਦੇਣ ਵਾਲੇ। ਉਹਨੀ ਨੌਵਾਂ ਨੂੰ ਗੱਦੀ ਦਿੱਤੀ, ਗੁਰੂ ਨਾਨਕ ਨੂੰ ਗੱਦੀ ਕਿਹਨ ਦਿੱਤੀ? ਉਹ ਖੁਦ ਹੀ ਜਗਤ ਗੁਰੂ ਸਨ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਦੀ ਬਾਣੀ ਵੀ ਮੌਜੂਦ ਹੈ। ਜੇ ਗੱਦੀ ਦੀ ਰਸਮ ਮੰਨੀ ਹੈ, ਫਿਰ ਇਹ ਮੰਨਣਾ ਪਊਗਾ ਕਿ ਗੁਰੂ ਨਾਨਕ ਨੂੰ ਵੀ ਕਿਸੇ ਨੇ ਗੱਦੀ ਦਿੱਤੀ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੌਜੂਦ ਹੈ। ਜਿੰਨੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਵਰਤੀ ਗਈ ਹੈ, ਉਹ ਨਾਨਕ ਪਦ ਦੇ ਸਿਰਲੇਖ ਥੱਲੇ ਲਿਖੀ ਗਈ ਹੈ, ਔਰ ਗੁਰੂ ਨਾਨਕ ਦੇ ਮੰਗਲਾਚਰਨ ਦੇ ਅੰਤਰਗਤ ਲਿਖੀ ਗਈ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਾਹੇ ਉਹ ਸੰਤ ਦੀ ਬਾਣੀ ਹੈ ਚਾਹੇ ਭਗਤ ਦੀ ਬਾਣੀ ਹੈ, ਮੰਗਲਾਚਰਨ ਗੁਰੂ ਨਾਨਕ ਦਾ ਹੀ ਵਰਤਣਾ। ਇਸ ਕਰਕੇ ਜੇ ਗੁਰੂ ਨਾਨਕ ਧੁਰੋਂ ਗੁਰੂ ਹੈ ਤੇ ਜਿਹੜੀ ਬਾਣੀ ਹੈ ਇਹ ਵੀ ਧੁਰੋਂ ਹੀ ਗੁਰੂ ਹੈ। ਇਸੇ ਕਰਕੇ ਦਾ ਨਾਮ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਮਟ, ਕਿਉਂਕਿ ਇਹ ਸ਼ਬਦ ਮਹਾਰਾਜ ਨੇ ਵਰਤੇ ਕਿ ਪਵਨ ਆਰੰਭ ਸਤਿਗੁਰ ਮਤ ਵੇਲਾ ਕਵਨ ਗੁਰੂ ਜਿਸ ਕਾ ਤੂੰ ਚੇਤਾ। ਉੱਥੇ ਮਹਾਰਾਜ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਤਾ, ਸ਼ਬਦ ਨੂੰ ਗੁਰੂ ਤੇ ਮਹਾਰਾਜ ਹੀ ਕਹਿ ਗਏ, ਫਿਰ ਉਹਨੂੰ ਗੁਰਤਾ ਪਦ ਕਿਹਨ ਦਿੱਤਾ? ਗੁਰਤਾ ਪਦ ਕਿਹਨ ਦਿੱਤਾ? ਕਿਉਂਕਿ ਗੁਰੂ ਨਾਨਕ ਦੀ ਬਾਣੀ ਵਿੱਚ ਮੌਜੂਦ ਹੈ, ਪਹਿਲੇ ਗੁਰੂ ਸਾਹਿਬਾਂ ਦੀ ਬਾਣੀ ਮੌਜੂਦ ਹੈ, ਦਸਵੇਂ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਦਸਵੇਂ ਪਾਤਸ਼ਾਹ ਨੇ ਪੰਜ ਪੈਸੇ ਨਲੇਰ ਜੋ ਪਹਿਲੇ ਗੁਰੂਆਂ ਦੀ ਮਰਜ਼ਾਦਾ ਸੀ, ਗੁਰੂਆਂ ਨੂੰ ਸਾਖੀ ਜਾਣ ਕੇ ਗੁਰੂ ਗ੍ਰੰਥ ਸਾਹਿਬ ਦੀ ਰਸਮ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨਾਦਿ ਕਾਲ ਤੋਂ ਗੁਰੂ ਸਰੂਪ ਹੈ, ਗੱਜ ਕੇ ਬੋਲੋ, ਉਹਨੀ ਰਸਮ ਨਵੀਂ ਨਹੀਂ ਕੀਤੀ ਜੋ ਪਹਿਲੇ ਗੁਰੂ ਸਾਹਿਬ ਕਰਦੇ ਆਏ ਸੀ, ਕਿਉਂਕਿ ਉਹਨਾਂ ਤੋਂ ਪਹਿਲੇ ਬਜ਼ੁਰਗ ਗੁਰੂਆਂ ਦੀ ਬਾਣੀ, ਬਜ਼ੁਰਗ ਗੁਰੂਆਂ ਦੀ ਬਾਣੀ। ਦਸਵੇਂ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਆਪਣੀ ਪਾਵਰ ਦਿੱਤੀ, ਕਿਉਂਕਿ ਉਹਨਾਂ ਦੇ ਚੇਲੇ ਸੀ। ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਦਸਵੇਂ ਪਾਤਸ਼ਾਹ ਦੇ ਵੀ ਗੁਰੂਆਂ ਦੀ ਬਾਣੀ, ਇਸ ਕਰਕੇ ਦਸਵੇਂ ਪਾਤਸ਼ਾਹ ਨੇ ਪਹਿਲੇ ਗੁਰੂਆਂ ਵਾਲੀ ਰਸਮ ਕੀਤੀ ਹੈ। ਜਿਹੜੀ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਨੇ ਗੱਦੀ ਦਿੱਤੀ ਹੈ, ਉਹ ਚਮਕੌਰ ਸਾਹਿਬ ਪੰਜਾਂ ਪਿਆਰਿਆਂ ਤੇ ਕਿਰਪਾ ਕੀਤੀ ਹੈ, ਜਾਂ ਆਨੰਦਪੁਰ ਜਿੱਦਣ ਖਾਲਸਾ ਸਾਜ ਦਿੱਤਾ ਸੀ, ਗੱਜ ਕੇ ਬੋਲੋ, ਕਿਉਂਕਿ ਪਹਿਲੇ ਨੌ ਗੁਰੂ ਉਹ ਉਹਨਾਂ ਨੌਵਾਂ ਗੁਰੂਆਂ ਦੇ ਅੰਤਰਗਤ ਹੈ, ਭੇਦ ਸਰੂਪ, ਪਰ ਲੌਕਿਕ ਮਰਜ਼ਾਦਾ ਨਾਲ ਉਹਨਾਂ ਦੇ ਉਚੇਲੇ ਸਨ, ਗੱਜ ਕੇ ਬੋਲੋ। ਉਹ ਕਦੀ ਵੀ ਮਰਜ਼ਾਦਾ ਦੇ ਖਿਲਾਫ ਕੰਮ ਨਹੀਂ ਸੀ ਕਰਦੇ, ਹਮੇਸ਼ਾ ਮਰਜ਼ਾਦਾ ਵਿੱਚ ਹੀ ਵਰਤਦੇ। ਨੌਵਾਂ ਗੁਰੂਆਂ ਦੀ ਬਾਣੀ ਨੂੰ ਉਹਨਾਂ ਨੇ ਨੌਵਾਂ ਗੁਰੂਆਂ ਨੂੰ ਸਾਖੀ ਜਾਣ ਕੇ ਸ਼ਬਦ ਗੁਰੂ ਨੂੰ ਪਹਿਲੇ ਗੁਰੂਆਂ ਦੀ ਮਰਜ਼ਾਦਾ ਦੁਆਰਾ ਸਨਮਾਨ ਕਰਕੇ ਸਿੱਖਾਂ ਨੂੰ ਸਮਝਾਇਆ ਕਿ ਭਾਈ ਮੇਰੇ ਹੁੰਦਿਆਂ ਵੀ ਮੇਰੇ ਤੋਂ ਬਾਅਦ ਵੀ ਜੋ ਮੇਰੇ ਤੋਂ ਪਹਿਲਾਂ ਪਹਿਲੇ ਗੁਰੂ ਕਰ ਗਏ ਉਹੋ ਹੀ ਤੁਹਾਡਾ ਸ਼ਬਦ ਗੁਰੂ ਹੈ, ਉਹ ਤੁਹਾਡਾ ਸ਼ਬਦ ਗੁਰੂ। ਫਿਰ ਪੰਕਤੀਆਂ ਆਪਾਂ ਪੜ੍ਹਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਪ੍ਰਸਾਦ। ਹੁਣ ਇਹਦੇ ਨਾਲ ਇੱਕ ਹੋਰ ਵਿਚਾਰ ਕਰਾਂ, ਆਮ ਸਾਡੇ ਸਿੱਖਾਂ 'ਚ ਇਹ ਗੱਲ ਚੱਲ ਰਹੀ ਹੈ ਤੇ ਸ਼ਬਦ ਗੁਰੂ ਨੂੰ ਮੰਨਣਾ। ਸ਼ਬਦ ਤੋਂ ਉੱਪਰ ਦੋ ਚੀਜ਼ਾਂ, ਇੱਕ ਤਾਂ ਹੈ ਨਿਰਗੁਣ, ਇੱਕ ਹੈਗਾ ਸਰਵ। ਜਿਹੜਾ ਸ਼ਬਦ ਹੈ ਉਹਦਾ ਸੰਬੰਧ ਸਰਗੁਣ ਨਾਲ ਹੈ। ਜੇ ਦੱਸੇ ਗੁਰੂ ਸਰਗੁਣ ਸਰੂਪ ਨਾ ਧਾਰਦੇ, ਗੁਰੂ ਗ੍ਰੰਥ ਰੂਪੀ ਸ਼ਬਦ ਦਾ ਸਾਨੂੰ ਦਰਸ਼ਨ ਨਹੀਂ ਸੀ ਹੁੰਦਾ। ਸ਼ਬਦ ਵੀ ਕਿਸੇ ਤੋਂ ਆਚਾਰਿਆ ਗਿਆ, ਸ਼ਬਦ ਨੂੰ ਕੋਈ ਆਚਾਰੇਗਾ ਆਪਣੇ ਆਪ ਤੇ ਸ਼ਬਦ ਨਹੀਂ, ਸ਼ਬਦ ਨੂੰ ਆਚਾਰਨ ਵਾਲੀ ਵੀ ਕੋਈ ਹਸਤੀ ਹੈ, ਉਹ ਹੈ ਗੁਰੂ ਸਾਹਿਬਾਨ। ਪਹਿਲਾਂ ਨਿਰਗੁਣ, ਫਿਰ ਸਰਗੁਣ, ਫਿਰ ਤੀਜੇ ਨੰਬਰ ਤੇ ਆ ਗਿਆ ਸ਼ਬਦ। ਸ਼ਬਦ ਆਚਾਰਿਆ ਕਿਉਂ, ਕੀ ਲੋੜ ਪਈ ਸ਼ਬਦ ਆਚਾਰਨ ਦੀ? ਜੇ ਇਕੱਲਾ ਬੰਦਾ ਹੋਵੇ ਉਹ ਕਿਹਨੂੰ ਸ਼ਬਦ ਬੋਲ ਕੇ ਦੱਸੂਗਾ? ਸ਼ਬਦ ਆਚਾਰਨ ਦਾ ਕੋਈ ਕਾਰਨ ਹੈ? ਤੁਸੀਂ ਮੈਨੂੰ ਪ੍ਰਸ਼ਨ ਕਰੋਗੇ, ਮੈਂ ਪ੍ਰਸ਼ਨ ਦੇ ਉੱਤਰ ਵਿੱਚ ਕੋਈ ਸ਼ਬਦ ਬੋਲਾਂਗਾ? ਜੇ ਤੁਹਾਡਾ ਕੋਈ ਪ੍ਰਸ਼ਨ ਹੀ ਨਹੀਂ ਤਾਂ ਮੈਂ ਉੱਤਰ ਕੀ ਦੇਵਾਂਗਾ? ਗੁਰੂ ਸਾਹਿਬ ਜਗ੍ਹਾ ਬਜਗ੍ਹਾ ਜਾਂਦੇ ਰਹੇ, ਲੋਕਾਂ ਨੇ ਉਹਨਾਂ ਨੂੰ ਪ੍ਰਸ਼ਨ ਕੀਤੇ, ਪ੍ਰਸ਼ਨ ਦੇ ਜਿਹੜੇ ਉੱਤਰ ਦਿੱਤੇ ਹੈ। ਗੁਰੂ ਔਰ ਸਿੱਖ ਦਾ ਜਿਹੜਾ ਸੰਵਾਦ ਹੈ ਉਹਦਾ ਨਾਮ ਗੁਰਬਾਣੀ ਹੈ। ਗੁਰੂ ਔਰ ਸਿੱਖ ਦਾ ਜਿਹੜਾ ਸੰਵਾਦ ਹੈ ਉਹ ਗੁਰਬਾਣੀ ਹੈ। ਗੁਰੂ ਦੇ ਅੱਗੇ ਸਿੱਖ ਹੈ, ਚਾਹੇ ਉਹ ਤਰਕਵਾਦੀ ਸੀ, ਸ਼ੰਕਾਵਾਦੀ ਸੀ, ਜਾਂ ਜਗਿਆਸੂ ਸੀ, ਜਾਂ ਗਿਆਨੀ ਸੀ, ਜਾਂ ਕੋਈ ਦੁੱਖ ਦਾ ਮਾਰਿਆ ਹੋਇਆ ਆਇਆ, ਕਿਸੇ ਢੰਗ ਨਾਲ ਵੀ ਆਇਆ, ਗੁਰੂ ਨੇ ਉਹਦਾ ਹਰ ਤਰ੍ਹਾਂ ਦਾ ਦੁੱਖ ਨਿਵਿਰਤ ਕੀਤਾ, ਉਹ ਸੰਤੁਸ਼ਟ ਹੋ ਕੇ ਗਿਆ। ਗੁਰੂ ਔਰ ਚੇਲੇ ਦੇ ਜਿਹੜੇ ਸੰਬੰਧਿਤ ਵਚਨ ਹਨ ਉਹਦਾ ਨਾਮ ਗੁਰਬਾਣੀ, ਔਰ ਇਸੇ ਧਰਤੀ ਦੇ ਵਚਨ ਹੋਇਆ ਸਾਰੇ, ਇੱਥੇ ਦਾ ਇਤਿਹਾਸ ਸਾਰਾ ਵਰਣਨ ਕੀਤਾ ਜਾ ਰਿਹਾ, ਕਿਸੇ ਹੋਰ ਲੋਕ ਦਾ ਨਹੀਂ ਹੈ। ਸੁਣੋ ਦਰਾਨੀ, ਸੁਣੋ ਜਠਾਨੀ, ਪਚਰ ਏਕ ਭਇਓ, ਸਾਤ ਸੂ ਤਿੰਨ ਮੁੰਡੀਏ ਖੋਏ, ਇਹ ਮੁੰਡੀਆ ਕਿਉਂ ਨਾ ਮੁੜੋ। ਇਹ ਕਾਸ਼ੀ ਚ ਉਹਦੀ ਮਾਂ ਦੇ ਨਾਲ ਸਾਰਾ ਵਾਰਤਾਲ ਦਰਾਣੀਆਂ ਜਠਾਣੀਆਂ ਦਾ ਹੋਇਆ। ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੈ ਘਰ ਆਇਆ, ਇਹ ਸਾਰਾ ਸ਼ਬਦ ਬਾਜਲੋ ਇਸ ਧਰਤੀ ਦੇ ਦ੍ਰਿਸ਼ਟਾਂਤ ਹੋਇਆ। ਸੁਲਹੀ ਤੇ ਨਾਰਾਇਣ ਰਾਗ ਇਸੇ ਧਰਤੀ, ਔਰ ਗੌਤਮ ਨਾਰ ਉਮਾ ਪਤ ਸਵਾਮੀ ਸੀਸ ਧਰਨ ਤਹਿ ਭਗ ਗਾਮੀ। ਸਵਰਗ ਤੋਂ ਆ ਕੇ ਇੰਦਰ ਨੇ ਇਸੇ ਧਰਤੀ ਤੇ ਗੌਤਮ ਦੀ ਇਸਤਰੀ ਦਾ ਸਤ ਭੰਗ ਕੀਤਾ, ਉਹਨੂੰ ਜੋ ਕੁਝ ਹੋਇਆ ਤੁਹਾਨੂੰ ਪਤਾ ਇਸ ਧਰਤੀ ਤੇ ਹੋਇਆ। ਗੁਰੂ ਚੇਲੇ ਦਾ ਜਿਹੜਾ ਸੰਵਾਦ ਹੋਇਆ, ਜਿੰਨੇ ਭਗਤਾਂ ਨਾਲ, ਸੰਤਾਂ ਨਾਲ, ਗੁਰੂਆਂ ਨਾਲ, ਇਸੇ ਧਰਤੀ ਤੇ ਹੀ, ਇਸੇ ਧਰਤੀ ਦੇ ਦ੍ਰਿਸ਼ਟਾਂਤ ਵਰਤੇ ਗਏ। ਫਿਰ ਉਹਨੂੰ ਆਪਾਂ ਧੁਰ ਕੀ ਬਾਣੀ ਕਹਿੰਦੇ। ਬਹੁਤੇ ਸਿੱਖਾਂ ਨੂੰ ਖਿਆਲ ਹੈ ਇਹ ਧੁਰ ਤੋਂ ਆਈ, ਉਹ ਧੁਰ ਕਿਹੜੀ ਜਗ੍ਹਾ ਜਿੱਥੋਂ ਆਈ? ਤੇ ਮੈਂ ਪੁੱਛਣਾ ਚਾਹੁੰਦਾ ਕਿ ਉਹ ਧੁਰ ਕਿਹੜੀ ਹੈ ਜਿੱਥੋਂ ਇਹ ਆਈ? ਧੁਰ ਨਾਮ ਹੈ ਧੁਰੇ ਦਾ। ਸਾਰਿਆਂ ਦਾ ਧੁਰਾ ਸਰੂਪ ਕੌਣ ਹੈ? ਪਰਮੇਸ਼ਰ। ਉਹਦਾ ਗਿਆਨ ਦੇਣ ਲਈ ਦਸਾਂ ਗੁਰੂਆਂ ਦੇ ਹਿਰਦੇ ਚੋਂ ਉਹਨਾਂ ਦੀ ਰਸਨਾ ਦੁਆਰਾ ਪ੍ਰਗਟ ਹੋਏ। ਗੱਜ ਕੇ ਬੋਲੋ, ਜੇ ਉਹ ਸਰਗੁਣ ਸਰੂਪ ਨਾ ਧਾਰਦੇ ਬਾਣੀ ਕਿਵੇਂ ਪੈਦਾ ਹੁੰਦਾ? ਬਾਣੀ ਕਿਵੇਂ ਪੈਦਾ ਹੁੰਦੀ? ਇਸ ਤੋਂ ਬਾਅਦ ਜਿਨ੍ਹਾਂ ਨੇ ਉਹ ਬਾਣੀ ਸੁਣੀ, ਮੰਨੀ, ਜਿਨ੍ਹਾਂ ਦੀ ਸੰਤੁਸ਼ਟੀ ਹੋ ਗਈ, ਉਹ ਸਿੱਖ ਬਣ ਗਏ। ਜਿਹੜਾ ਉਸ ਬਾਣੀ ਦੀ ਮਨੌਤ ਵਾਲਾ ਉਹ ਗੁਰੂ ਆ, ਜਿਨ ਬਾਣੀ ਦੁਆਰਾ ਪਰਮਾਰਥ ਦੀ ਸਮਝ ਦੇਤੀ, ਜਿਨ ਮੰਨ ਲਈ, ਉਹ ਸਿੱਖ ਬਣ ਗਿਆ। ਉਹਦਾ ਨਾਮ ਸਿੱਖ ਹੈ। ਸਿੱਖਾਂ ਦੇ ਘਰ ਜੰਮਣਾ ਕੋਈ ਸਿੱਖ ਨਹੀਂ, ਮੁਸਲਮਾਨਾਂ ਦੇ ਘਰ ਜੰਮਣਾ ਕੋਈ ਮਰੀਦ ਨਹੀਂ, ਹਿੰਦੂਆਂ ਦੇ ਘਰ ਜੰਮਣਾ ਕੋਈ ਸ਼ੇਸ਼ ਨਹੀਂ, ਈਸਾਈਆਂ ਦੇ ਘਰ ਜੰਮਣਾ ਕੋਈ ਪਿਉਪਲ ਨਹੀਂ ਬਣਦਾ। ਜਿਨ ਵੀ ਸਿੱਖਿਆ ਧਾਰ, ਕਈਆਂ ਦਾ ਖਿਆਲ ਹੈ ਗੁਰੂ ਕਲਯੁਗ ਚ ਆਇਆ, ਸਿੱਖ ਵੀ ਹੁਣੇ ਜੰਮਿਆ, ਇਹ ਵੀ ਗੱਲ ਗਲਤ। ਗੁਰੂ ਵੀ ਅਨਾਦੀ ਹੈ, ਸਿੱਖ ਵੀ ਅਨਾਦੀ ਹੈ, ਗੁਰਬਾਣੀ ਵੀ ਅਨਾਦੀ, ਅਕਾਲ ਪੁਰਖ ਵੀ, ਗੁਰਮਤ ਵੀ ਅਨਾਦੀ। ਗੁਰੂ ਗ੍ਰੰਥ ਦੁਆਰਾ ਹੀ ਆਪਾਂ ਵਿਚਾਰ ਕਰਾਂਗੇ। ਗੁਰਮਤ ਸਾਇਰ ਪਾਹਣ ਧਾਰ, ਗੁਰਮਤ ਨੂੰ ਧਾਰਨ ਕਰਨ ਵਾਲੇ ਸ੍ਰੀ ਰਾਮ ਚੰਦਰ ਜੀ ਨੇ ਸਮੁੰਦਰ ਤੇ ਪੱਥਰ ਧਾਰ, ਗੁਰਮਤ ਰਿਸ਼ੀ ਕੇਸ਼ ਗੋਵਰਧਨ ਧਾਰੇ, ਗੁਰਮਤ ਨੂੰ ਧਾਰਨ ਕਰਨ ਵਾਲੇ ਕ੍ਰਿਸ਼ਨ ਜੀ ਨੇ ਚੀਚੀ ਉਂਗਲ ਤੇ ਗੋਵਰਧਨ ਪਰਬਤ ਚੱਕ ਲਿਆ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦ੍ਰਿਸ਼ਟਾਂਤ ਪਾਪਾਂ ਦਾ ਗੁਰਮਤ ਨੇ ਵੀ ਰਿਜੈਕਟ ਵੀ ਕਰਾਈ ਹੈ ਕਿ ਸਾਡੇ ਕੋਲ ਅੰਤਕਾਲ ਸਾਡੇ ਨਾਲ ਹੀ ਆ ਗੁਰਮਤ। ਜਿਨ ਵੀ ਗੁਰਮਤ ਧਾਰ ਲਈ, ਚਾਹੇ ਉਹ ਸਤਯੁਗ ਵਿੱਚ ਸੀ, ਚਾਹੇ ਤ੍ਰੇਤੇ ਵਿੱਚ ਸੀ, ਚਾਹੇ ਦੁਆਪਰ ਵਿੱਚ ਸੀ, ਕਹਿੰਦੇ ਸਰਬਰ ਪਰ ਗਿਰਬਰ ਧਰੇ ਤਰਬਰ ਕੇ ਪਾਸ, ਸਮੁੰਦਰ ਦੇ ਉੱਤੇ ਪਹਾੜ ਇਉਂ ਤਰੇ ਜਿਵੇਂ ਪਾਣੀ ਦੇ ਉੱਤੇ ਦਰਖਤ ਦਾ ਪਤਾ ਕਰਦਾ। ਉਹਨਾਂ ਕੋਲ ਗੁਰਮਤ ਨਹੀਂ ਸੀ, ਸੀ ਅਸੀਂ ਸਮਝਦੇ ਵੀ ਗੁਰਬਾਣੀ ਹੁਣੇ ਪੈਦਾ ਹੋਈ। ਜਦੋਂ ਪਰਮੇਸ਼ਰ ਵੀ ਪਹਿਲਾਂ ਤੋਂ ਹੀ ਹੈ, ਗੁਰੂ ਵੀ ਪਹਿਲਾਂ ਤੋਂ ਹੀ ਹੈ, ਸਿੱਖ ਵੀ ਤੇ ਗੁਰੂ ਦੀ ਗੁਰਬਾਣੀ ਵੀ ਅਨਾਦੀ ਹੈ। ਮਹਾਰਾਜ ਕਹਿੰਦੇ ਹਨ ਗੁਪਤੀ ਬਾਣੀ ਪ੍ਰਗਟ ਹੋ ਗਈ। ਬਾਣੀ ਤਾਂ ਸੀ, ਜਦੋਂ ਸਾਡੇ ਹਿਰਦੇ ਕਲੂਖਤ ਹੋ ਗਏ, ਇਹ ਬਾਣੀ ਦਾ ਭਾਵ ਸਾਡੇ ਹਿਰਦੇ ਚੋਂ ਲੋਪ ਹੋ ਗਿਆ, ਤੇ ਮਹਾਰਾਜ ਨੇ ਸਾਡੇ ਹਿਰਦੇ ਸ਼ੁੱਧ ਕਰਕੇ ਇਸ ਬਾਣੀ ਦਾ ਭਾਵ ਸਾਡੇ ਹਿਰਦੇ ਚ ਫੇਰ ਪ੍ਰਗਟ ਕਰ ਦਿੱਤਾ। ਸੂਰਜ ਕਦੋਂ ਮਿਟਦਾ? ਧਰਤੀ ਦੇ ਹੇਰ ਫੇਰ ਨਾ ਦੀਦਾ। ਗੁਰਬਾਣੀ ਜਾਂ ਗੁਰਬਾਣੀ ਦਾ ਕਰਤਾ ਕਦੋਂ ਖਤਮ ਹੁੰਦੇ? ਸਿੱਖ ਵੀ ਤੇ ਅਨਾਦੀ ਹਨ। ਪ੍ਰਹਲਾਦ ਸਿੱਖ ਨਹੀਂ ਸੀ, ਧਰੂਨ ਸਿੱਖ ਨੇ, ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ। ਪਾਤਸ਼ਾਹ ਦੀ ਵਾਰ ਦਾ ਅਖੀਰਲਾ ਤੁਸੀਂ ਇਹੀ ਪੜ੍ਹਦੇ ਛੰਦ, ਹਰ ਯੁਗ ਯੁਗ ਭਗਤਾ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾ। ਇੱਕ ਵਾਰੀ ਇੱਕ ਮਹਾਂਪੁਰਖ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਕਲਿਆਣ ਨਹੀਂ ਹੋ ਸਕਦਾ। ਮੈਂ ਕਿਹਾ ਸੰਤ ਜੀ ਇਹ ਦੱਸੋ, ਜਿਸ ਦਿਨ ਗੁਰੂ ਗ੍ਰੰਥ ਸਾਹਿਬ ਇਸ ਰੂਪ ਵਿੱਚ ਨਹੀਂ ਸੀ ਆਇਆ, ਪਹਿਲੇ ਯੁਗਾਂ ਦੇ ਜਿੰਨੇ ਬੰਦਗੀ ਵਾਲੇ ਸੀ ਸਾਰੇ ਨਰਕਾਂ ਨੂੰ ਗਏ, ਉਹ ਬਜਿਦ ਰਿਹਾ। ਮੈਂ ਕਿਹਾ ਸੰਤ ਜੀ ਇਹ ਗੱਲ ਦੱਸੋ, ਤੁਸੀਂ ਹਰੀ ਚੰਦ ਰਾਜੇ ਦੀ ਭਾਈ ਗੁਰਦਾਸ ਦੀ ਵਾਰ ਪੜ੍ਹੀ? ਕਹਿੰਦਾ ਮੈਂ ਤਾਂ ਪੜ੍ਹਾਉਂਦਾ ਵੀ ਹਾਂ। ਮੈਂ ਕਿਹਾ ਫਿਰ ਆਹ ਦਾ ਅਰਥ ਦੱਸ ਦਿਓ, ਰਾਤੀ ਜਾਏ ਸੁਣੇ ਗੁਰਬਾਣੀ। ਹਰੀ ਚੰਦ ਰਾਜਾ ਸਤਯੁਗ ਚ ਹੋਇਆ, ਤਾਰਾਂ ਉਹਦੀ ਰਾਣੀ ਹੋਈ, ਉਹ ਸਤਯੁਗ ਕਿਹੜੀ ਗੁਰਬਾਣੀ ਸੀ ਜਿਹਨੂੰ ਤਾਰਾਂ ਸੁਣਦੀ ਹੁੰਦੀ ਸੀ, ਜਾ ਕੇ ਜੋੜੀ ਜੋੜੀ ਖੜਾਉਂ ਪੁਰਾਣੀ ਬਣ ਗਈ ਸੀ। ਸੰਤ ਜੀ ਤੇ ਸੰਤ ਜੀ ਦੇ ਚੇਲੇ ਦੇਖਣ ਲੱਗ ਪਏ, ਗੁਰਬਾਣੀ ਵਰਤੀ ਚੌਹ ਯੁਗ ਅੰਤਰ। ਇਹਦਾ ਚੌਹਾਂ ਯੁਗਾਂ ਚ ਵਰਤ ਰਹੀ, ਗੁਰੂ ਜਦੋਂ ਵੀ ਆਉਂਦਾ ਉਹਦੀ ਰਚਨਾ ਦੇ ਵਾਕ ਹੀ ਗੁਰਬਾਣੀ, ਸਭ ਨਾਦ ਵੇਦ ਗੁਰਬਾਣੀ, ਚਾਹੇ ਉਹ ਲਿਖਤ ਵਿੱਚ ਆਏ ਚਾਹੇ ਨਹੀਂ ਆਏ, ਗੁਰੂ ਜੋ ਰਚਨਾ ਤੋਂ ਬਚਨ ਬੋਲਦਾ ਉਹਦਾ ਨਾਮ ਗੁਰਬਾਣੀ ਹੈ, ਗੁਰੂ ਦੀ ਮੱਤ ਦਾ ਨਾਮ ਗੁਰਮਤ ਹੈ, ਜਿਸ ਨੇ ਉਸ ਮੱਤ ਨੂੰ ਮੰਨ ਲਿਆ ਉਹਦਾ ਨਾਮ ਗੁਰਸਿੱਖ। ਅਸੀਂ ਗੁਰੂ ਮਹਾਰਾਜ ਨੇ ਉਹਨਾਂ ਤਾਲਾਂ ਦੇ ਕੰਢਿਆਂ ਨੂੰ ਭੰਨਿਆ, ਜਿਹੜੇ ਚਾਰ ਵਰਣਾਂ ਔਰ ਚਾਰ ਆਸ਼ਰਮਾਂ ਦੇ ਕੰਢੇ ਸੀ ਉਹ ਤੋੜ ਦਿੱਤੇ ਮਹਾਰਾਜ, ਤੋੜ ਕੇ ਹਰ ਕਿਨਾਰੇ ਤੋਂ ਇੱਕ ਨਹਿਰ ਖਿੱਚੀ, ਦਰਿਆ ਖਿੱਚਿਆ, ਜਿਹਨ ਸਾਰੀ ਧਰਤੀ ਨੂੰ ਇਸ ਉਪਦੇਸ਼ ਰੂਪੀ ਜਲ ਨਾਲ ਸਰਸਬਜ ਕੀਤਾ। ਅੱਜ ਅਸੀਂ ਗੁਰੂ ਦੇ ਉਸੇ ਉਪਦੇਸ਼ ਨੂੰ ਜੋ ਬੱਦਲ ਬਣ ਕੇ ਮਹਾਰਾਜ ਵਰੇ, ਉਸ ਉਪਦੇਸ਼ ਨੂੰ ਆਪਾਂ ਮੁੜ ਕੇ ਫੇਰ ਇੱਕ ਸਰੋਵਰ ਬਣਾਉਣਾ ਸ਼ੁਰੂ ਕਰ ਦਿੱਤਾ। ਇਹ ਗੁਰੂ ਗ੍ਰੰਥ ਸਾਹਿਬ ਸਾਡਾ ਸਿੱਖਾਂ ਦਾ। ਮੈਨੂੰ ਦੱਸੋ ਵੀ ਕਿਹੜੇ ਸਿੱਖ ਦੇ ਨਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਰਜਿਸਟਰੀ ਹੈ? ਕਿਸੇ ਤਾਕਤ ਦੀ ਰਜਿਸਟਰੀ ਹੋਵੇ? ਜਿਹੜਾ ਆ ਗਿਆ ਭਈ ਅਕਾਲ ਕੀ ਤੁਸੀਂ ਦੋਹਾ ਪੜ੍ਹਦੇ ਹੋ, ਇਹਦੇ ਵਿੱਚ ਸਿੱਖਣ ਸ਼ਬਦ ਆਇਆ, ਸਿੰਘਣ ਸ਼ਬਦ ਨਹੀਂ ਆਇਆ। ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਚਾਹੇ ਸਿੱਖ ਮੁਸਲਮਾਨ ਹੈ, ਚਾਹੇ ਸਿੱਖ ਹਿੰਦੂ ਹੈ, ਚਾਹੇ ਸਿੱਖ ਜੈਨੀ ਬੋਧੀ ਹੈ, ਚਾਹੇ ਕਿਸੇ ਹੋਰ ਜਾਤ ਮਜ਼ਹਬ ਨਾਲ ਤਲਕ ਰੱਖਦਾ, ਗੁਰੂ ਗ੍ਰੰਥ ਉਹਨਾਂ ਦਾ ਗੁਰੂ। ਤੁਸੀਂ ਤਾਂ ਗੁਰੂ ਗ੍ਰੰਥ ਨੂੰ ਸੰਭਾਲਣ ਜੋਗੇ ਹੀ ਨਹੀਂ ਰਹੇ, ਤੁਹਾਤੋਂ ਆਪਣੇ ਨਿਆਣੇ ਨਹੀਂ ਸਾਂਭਦੇ, ਗੁਰੂ ਗ੍ਰੰਥ ਕਿੱਥੋਂ ਸੰਭਾਲਣਾ? ਟੈਲੀਵਿਜ਼ਨ ਵੇਖ ਲਓ, ਸ਼ਰਾਬਾਂ ਪੀ ਲਓ, ਬੀੜੇ ਚੱਬ ਕੇ ਖਾ ਲਓ, ਨਾਈਆਂ ਦੀਆਂ ਦੁਕਾਨਾਂ ਤੇ ਟਿੰਡਾਂ ਕਢਾ ਲਓ, ਇਧਰੋਂ ਵੇ ਲਿਆ ਕਿਤੇ? ਅਖੇ ਗੁਰੂ ਗ੍ਰੰਥ ਸਾਹਿਬ ਸਾੜ ਗਏ, ਕੋਈ ਗਵਰਨਰ ਵੱਲ ਤੁਰਿਆ ਫਿਰਦਾ, ਕੋਈ SDM ਤੁਰਿਆ ਫਿਰਦਾ, ਕੋਈ DC ਵੱਲ ਤੁਰਿਆ ਫਿਰਦਾ, ਕਿਸੇ ਦੀ ਕੁੜੀ ਦੀ ਲੁੱਟ ਲਈ ਇੱਜ਼ਤ, ਉਹ ਬਾਜ਼ਾਰਾਂ ਚ ਜਾਂ ਗਵਰਨਰ ਤੱਕ ਮੁਜ਼ਾਹਰਾ ਕਰਦਾ ਫਿਰੇ ਸਾਡੀ ਇੱਜ਼ਤ ਲੁੱਟ ਲਈ, ਉਹ ਬੰਦਾ ਤਾਂ ਸੂਰਮਾ ਜਿਹੜਾ ਇੱਜ਼ਤ ਦਾ ਬਦਲਾ ਆਪਣਾ ਲੈ ਕੇ ਦੱਸੇ ਵੀ ਨਾ ਕਿਸੇ ਨੂੰ ਪਤਾ ਲੱਗੇ ਵੀ ਬਦਲਾ ਲੈ ਲਿਆ।
ਕਿੱਡੀ ਸ਼ਰਮਨਾਕ ਗੱਲ ਹੈ, ਮਜ਼ਾਰੇ ਕਰਦੇ ਫਿਰਦੇ ਸ਼ਹਿਰੋ ਸ਼ਹਿਰ। ਸਾਡਾ ਜੀ ਗੁਰੂ ਗ੍ਰੰਥ ਸਾਹਿਬ ਸਾੜਤਾ, ਇਹਦਾ ਮਤਲਬ ਖੁਸਰਿਆਂ ਦੇ ਹੀਜੜਿਆਂ ਦੀ ਕੌਮ ਬਣ ਗਈ ਹੈ। ਜਿਹੜੇ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਸਾੜੇ ਹੈ, ਉਹ ਸਾਰੇ ਪਿੰਡ ਜੱਟਾਂ ਦੇ। ਜਿਹੜੇ ਦੂਜੇ ਵੀ ਹੋਣਗੇ, ਬਹੁਤ ਆਦਤ ਸਿੱਖਾਂ ਦੀ ਹੈ, ਦੂਜੀ ਬਰਾਦਰੀਆਂ ਦੀ। ਦੋ ਬੰਦੇ ਗੁਰੂ ਗ੍ਰੰਥ ਸਾਹਿਬ ਅਗਨ ਭੇਟ ਕਰਕੇ ਦੌੜ ਗਏ, ਉਹ ਜਿਹੜੇ ਪਿੰਡ ਜਿੱਥੇ ਸਾਧ ਸੰਗਤ ਜੀ ਸਾਹਿਬਜ਼ਾਦਿਆਂ ਮਾਤਾ ਜੀ ਦਾ ਬਲੀਦਾਨ ਹੋਇਆ, ਔਰ ਬੰਦਾ ਵਾਂਗ ਸਰਹੰਦ ਦੀ ਇੱਟ ਨਾ ਇੱਟ ਅੜਾਈ। ਉਸ ਇਲਾਕੇ ਦੇ ਢੁੱਠਾਂ ਵਾਲੇ ਸਾਧ ਵੀ ਬੜੇ ਫਿਰਦੇ ਹੈ, ਪਰ ਸਾਹ ਗੁਰੂ ਗ੍ਰੰਥ ਸਾੜੇ ਜੋ ਨੀ ਪ੍ਰਚਾਰ ਕਰਕੇ ਪਬਲਿਕ ਸਚੇਤ ਕੀਤੀ ਹੁੰਦੀ, ਤੇ ਜ਼ਰੂਰਤ ਕਿਵੇਂ ਹੁੰਦੀ? ਇਹਦਾ ਮਤਲਬ ਉਸ ਇਲਾਕੇ ਦੇ ਸਾਧਾਂ ਦੀ ਮਹਾਨ ਕਮਜ਼ੋਰੀ ਹੈ। ਉਹ ਪਬਲਿਕ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਨਹੀਂ ਸਕੇ, ਲੋਕਾਂ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਨੂੰ ਪ੍ਰਗਟ ਨਹੀਂ ਕਰ ਸਕੇ। ਉਹਨਾਂ ਪਿੰਡਾਂ ਨੂੰ ਮੈਂ ਖੁਸਰਿਆਂ ਦੇ ਹੀਜੜਿਆਂ ਦੇ ਪਿੰਡ ਕਹਿੰਦਾ, ਜਿਹਨਾਂ ਪਿੰਡਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਕਿਸੇ ਜੱਟ ਦੀ ਕੋਈ ਮੈਂ ਖੁੱਲ ਕੇ ਲੈ ਜਾਏ ਨਾ ਬਾਬਾ ਸੁੱਖਾ ਸਿੰਘ, ਤੇ ਬੁੜੀਆਂ ਜੇ ਤਗੜੀਆਂ ਹੋਣ ਜੱਟੀਆਂ ਦੇ ਫੌੜਿਆਂ ਨਾਲ ਸਿਰ ਪਾੜ ਕੇ ਮੈਂ ਖੋਹ ਲਿਆਉਂਦੀ, ਮੋੜ ਲਿਆਉਂਦੀਆਂ ਮੈਂ, ਜੇ ਜੱਟ ਘਰ ਨਾ ਹੋਵੇ ਤੇ ਬੁੜੀਆਂ ਦੇ ਫੌੜੇ ਬੜੇ ਤਗੜੇ ਹੁੰਦੇ। ਤੇ ਦੇਖ ਲਓ ਅੱਗੇ ਤਾਂ ਸਾਧ ਸਿੰਘ ਬੋਧੀ ਵਾਲੇ ਗੰਗੂ ਨੇ ਸਾਹਿਬਜ਼ਾਦੇ ਦੇ ਮਾਤਾ ਜੀ ਨੂੰ ਗ੍ਰਿਫਤਾਰ ਕਰਾ ਕੇ ਬੇਅਦਬੀ ਕਰਾਈ। ਹੁਣ ਦਾੜੀਆਂ ਵਾਲੇ ਗੰਗੂ ਉੱਥੇ ਬਹੁਤ ਆ, ਜਿਨ੍ਹਾਂ ਦੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਦਾੜੀਆਂ ਵਾਲੇ ਗੰਗੂ ਵੀ ਬਹੁਤ ਹੈ। ਜਗਨ ਮਹਾਰਾਜ ਨੇ ਸਿੱਖੀ ਸਾਜੀ ਸੀ, 85,000 ਦਾ ਇਕੱਠ ਸੀ। ਜੇ ਮਹਾਰਾਜ ਇਲੈਕਸ਼ਨ ਕਰਦੇ, ਦਇਆਲ ਸਿੰਘ ਧਰਮ ਸਿੰਘ ਦਾ ਨੰਬਰ ਕਿੱਥੋਂ ਲੱਗਣਾ ਸੀ? ਫਿਰ ਤਾਂ ਸਾਹ ਗੋਲ ਮੋਲ ਟੋਟਲ ਤੇ ਮੋਟੀ ਬੋਧੀ ਵਾਲਾ ਤੇ ਲਾਂਗੜ ਧੋਤੀ ਤੇ ਤਿਲਕ ਵਾਲਾ ਹੋਣਾ ਸੀ ਪੰਜਾਂ ਪਿਆਰਿਆਂ, ਤੇ ਬੋਧੀ ਗਿੱਜੀ ਤੇ ਮੋਟੀ ਸਾਰੀ ਲਟਕਦੀ ਹੋਣੀ ਸੀ ਗੰਢ ਵਾਲੀ। ਦਇਆਲ ਸਿੰਘ ਦਾ ਨੰਬਰ ਤਾਂ ਲੱਗਾ ਕਿਉਂਕਿ ਤਲਵਾਰ ਦੀਦੀ ਸੀ, ਤਲਵਾਰ ਨਾਲ ਸਿਰ ਵੱਢੇ, ਖੰਡੇ ਨਾਲ ਅੰਮ੍ਰਿਤ ਤਿਆਰ ਕਰਕੇ ਬੁੱਕ ਭਰ ਕੇ ਛਿੜਕਿਆ ਤੇ ਜੋੜੇ ਸਿਰ। ਸਾਧ ਸੰਗਤ ਜੀ, ਹੁਣ ਜੇ ਗੱਲ ਮੈਂ ਕਹਾਂ, ਪਹਿਲਾਂ ਸਾਡੇ ਬੰਦਿਆਂ ਵੱਲੋਂ ਸ਼ਰਾਰਤ ਹੋਈ, ਜਿਹਦੇ ਵਾਸਤੇ ਵਿਰੋਧੀਆਂ ਨੂੰ ਇਹ ਬੇਹੁਰਮਤੀ ਕਰਨ ਦਾ ਮੌਕਾ ਬਣਿਆ। ਜਿਹਨੂੰ ਕੋਈ ਪਿਓ ਮੰਨਦਾ ਚਾਹੇ ਉਹ ਤੰਬਾਕੂ ਪੀਂਦਾ, ਜੇ ਕੋਈ ਉਹਦੀ ਬੇਅਦਬੀ ਕਰੇਗਾ, ਭਾਵੇਂ ਪੁੱਤ ਦਾ ਪਿਓ ਤੰਬਾਕੂ ਪੀਂਦਾ, ਭੰਗ ਪੀਂਦਾ, ਭਾਵੇਂ ਉਹ ਕਰਮੀ ਆ, ਪਰ ਉਹਦਾ ਤਾਂ ਉਹ ਪੁੱਤ ਆ, ਉਹ ਤੈਸ਼ ਵਿੱਚ ਆਇਆ ਹੋਇਆ ਤੁਹਾਡੇ ਚੰਗੇ ਪਿਓ ਦੀ ਵੀ ਬੇਅਦਬੀ ਕਰ ਸਕਦਾ। ਹੁਣ ਬੇਅਦਬੀਆਂ ਕਰਾ ਕੇ ਤੇ ਡਰ ਡਰ ਸਾਧ ਸੰਗਤ ਜੀ ਬੁੜੀਆਂ ਵਾਂਗ ਰੋਂਦੇ ਫਿਰਦੇ ਆ, ਰੰਨ ਕੇ ਰੋਂਦੇ ਹੋਏ। ਰੰਨਾਂ ਦੇ ਰੋਣ ਨਾਲ ਕੀ ਹੋਊ? ਰੰਨਾਂ ਵਾਂਗ ਰੋਂਦੇ ਫਿਰਦੇ ਅਖਬਾਰਾਂ, ਹੁਣ ਤਾਂ ਅਖਬਾਰੀ ਤੋਪਾਂ ਦੇ ਗੋਲੇ ਦਾਗਣ ਨੂੰ ਛੇੜਿਆ, ਤੇ ਸਿਆਸੀ ਬੰਦੇ ਵੀ ਆਪਣੀਆਂ ਰੋਟੀਆਂ ਸੇਕ ਰਹੇ, ਇੱਕ ਦੂਜੇ ਨੂੰ ਨੀਵਾਂ ਤੇ ਉੱਚਾ ਦਿਖਾ ਕੇ, ਤੇ ਸਾਡੇ ਨਾਲ ਜੁੜ ਜਾਣਗੇ, ਸਾਡੇ ਨਾਲ ਜੁੜਨਗੇ, ਵੋਟ ਬੈਂਕਲੈਸ ਬਣ ਜਾਏਗਾ। ਇੱਥੇ ਗੁਰੂ ਗ੍ਰੰਥ ਸਾਹਿਬ ਦੇ ਆਦਰ ਸਤਿਕਾਰ ਦਾ ਫਿਕਰ ਕਿਉਂ ਨੂੰ? ਸਾਰਿਆਂ ਨੂੰ ਕੁਰਸੀ ਦਾ ਫਿਕਰ ਲਗਾ ਹੋਇਆ, ਚਾਹੇ ਧਾਰਮਿਕ ਲੀਡਰ ਹੈ, ਚਾਹੇ ਸਮਾਜਿਕ ਹੈ, ਚਾਹੇ ਰਾਜਨੀਤਿਕ ਹੈ, ਚਾਹੇ ਵਿਵਹਾਰਕ ਹੈ, ਇਸ ਵੇਲੇ ਰੌਲਾ ਸਿਰਫ ਕੁਰਸੀ ਦਾ। ਧਾਰਮਿਕ ਬੰਦਿਆਂ ਦੀ ਕੁਰਸੀ ਦੀ ਦੌੜ ਬਹੁਤ ਲੱਗ ਗਈ, ਕੁਰਸੀ ਦੀ ਦੌੜ ਬੜੀ ਲੱਗ ਗਈ, ਇਹ ਕੁਰਸ ਪੈਦਾ ਕਰ ਰਹੀ। ਪਰ ਸਾਧ ਸੰਗਤ ਜੀ, ਮੱਥਾ ਰੰਗੜ ਜਿਲ੍ਹੇ ਦਰਬਾਰ ਸਾਹਿਬ ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਕੇ ਹੁੱਕਾ ਪੀਂਦਾ ਸੀ, ਕੰਜਰੀ ਨਚਾਉਂਦਾ ਸੀ, ਸਿਰਫ ਦੋਏ ਸਿੰਘ ਆਏ ਸੀ, ਸੁੱਖਾ ਸਿੰਘ ਤੇ ਮਤਾਬ ਸਿੰਘ, ਸਿਰ ਬੁੱਢਾ ਬਿਓੜ ਪਹੁੰਚ ਗਿਆ। ਫਿਰ ਸਾਧ ਸਿੰਘ ਸਾਰਾ ਪਿੰਡ ਸਿੱਖਾਂ ਦਾ ਹੋਵੇ ਕਿਉਂ ਹੋ ਰਿਹਾ? ਹੁਣ ਕਦੀ ਮੈਨੂੰ ਇਹ ਦੱਸਿਆ ਵੀ ਜਿਹੜਾ ਗੁਰਦੁਆਰੇ ਦਾ ਗ੍ਰੰਥੀ ਸੀ, ਉਹਦੀ ਧੌਣ ਵੱਡੀ, ਉਹਦੇ ਗੁੱਟ ਵੱਡੇ, ਉਹਦੀਆਂ ਲੱਤਾਂ ਵੱਡੀਆਂ ਤੇ ਗਿੱਟੇ ਵੱਡੇ, ਫਿਰ ਗੁਰੂ ਗ੍ਰੰਥ ਨੂੰ ਤੀਲ ਲਾਏ? ਨਾ ਤਾਂ ਕੋਈ ਗ੍ਰੰਥੀ ਮਰਿਆ ਤੇ ਨਾ ਕੋਈ ਕਮੇਟੀ ਵਾਲਾ ਮਰਿਆ। ਗੱਲ ਇਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕਰਤੀ, ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਡਿਫੈਂਸ ਚ ਮੁਕਾਬਲਾ ਕੀਤਾ ਹੁੰਦਾ, ਕੋਈ ਪਹਿਰੇ ਤੇ ਹੁੰਦਾ ਤੇ ਗੱਲ ਹੁੰਦੀ ਨਾ? ਜੇ ਪਹਿਰੇਦਾਰ ਤਗੜਾ ਹੋਵੇ ਤੇ ਦੁਸ਼ਮਣ ਆਉਂਦਾ ਹੀ ਨਹੀਂ। ਜਿਹੜਾ ਬੰਦਾ ਦੋਸ਼ ਹੈ ਉਹਨੂੰ ਦੋਸ਼ ਪਾਉਣਾ, ਪਿੱਛੇ ਵੀ ਕੀਤਾ ਹੁਣ ਵੀ ਗਾਹਾਂ ਵੀ ਕਰਦਾ ਰਹਿਣਾ, ਇਹ ਹੋ ਕਿਉਂ ਰਿਹਾ? ਇਹ ਤੁਹਾਡੀ ਕਮਜ਼ੋਰੀ ਨੂੰ ਹੋ ਰਿਹਾ, ਤੁਹਾਡੀ ਕਮਜ਼ੋਰੀ ਨੂੰ ਹੋ ਰਿਹਾ। ਜਿਹੜਾ ਬੰਦਾ ਅਣਖੀ ਹੋਵੇ ਉਹਦੀ ਧੀ ਭੈਣ ਨੂੰ ਕੋਈ ਬੁਰਾ ਤੱਕਦਾ, ਤੇ ਜਿਹੜਾ ਬੰਦਾ ਬੇਗੈਰਤਾ ਹੋਵੇ, ਗਰੀਬ ਦੀ ਕੁੜੀ ਸਾਰਿਆਂ ਦੀ ਭਾਬੀ ਬਣ ਜਾਂਦੀ ਹੈ, ਉਹਨੂੰ ਸਾਰੇ ਭਾਬੀ ਕਹਿਣਗੇ, ਟਿੱਚਰਾਂ ਕਰਨਗੇ। ਜਿਹੜਾ ਅਣਖ ਵਾਲਾ ਬੰਦਾ ਹੋਵੇ, ਅਣਖ ਵਾਲੇ ਬੰਦੇ ਪਿੰਡ ਵਿੱਚ ਰਹਿੰਦੇ ਹੋਣ, ਤੇ ਸਾਧ ਸੰਗਤ ਜੀ ਇਹੋ ਜਿਹੀ ਘਟਨਾ ਕਿਉਂ ਹੋ ਸਕਦੀ ਹੈ? ਇਹ ਤੁਹਾਡੇ ਮੂੰਹ ਦੇ ਉੱਤੇ ਬਹੁਤ ਤਕੜੀ ਕਰਾਰੀ ਚਪੇੜ ਮਾਰੀ ਹੈ ਕਿ ਸਿੱਖ ਜਿਹੜੇ ਗੁਰੂ ਗ੍ਰੰਥ ਜੀ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਦਿਨ ਰਾਤ ਪੜ੍ਹਦੇ ਹੈ, ਅੱਜ ਗੱਲਾਂ ਜੋਗੇ ਰਹਿ ਗਿਆ, ਗੁਰੂ ਗ੍ਰੰਥ ਨੂੰ ਗੁਰੂ ਮੰਨਣ ਤੇ ਮਨਾਉਣ ਜੋਗਾ ਨਹੀਂ ਕੋਈ ਰਹਿ ਗਿਆ। ਇਹ ਤਾਂ ਨਮੋਸ਼ੀ ਦੇ ਸਾਗਰ ਚ ਨਾ ਲੋਕਾਂ ਨੇ ਕਰਤੂਤ ਕਰਕੇ ਡੁੱਬਿਆ। ਮੈਂ ਤਾਂ ਕੱਲ ਉੱਥੇ ਬੇਗੋਵਾਲ ਗਿਆ ਸੀ, ਬਾਬਾ ਪ੍ਰੇਮ ਸਿੰਘ ਦਾ ਜਨਮ ਦਿਨ ਮਨਾਇਆ, ਉੱਥੇ ਵੀ ਗਿਆ। ਮੈਂ ਕਿਹਾ ਵੀ ਪਹਿਲੀ ਗੱਲ ਤਾਂ ਇਸ ਜ਼ਿਲ੍ਹੇ ਚ ਆਪਾਂ ਨੇ ਨਹੀਂ ਹੁੰਦਾ, ਤੇ ਜੇ ਹੋ ਗਿਆ ਤੇ ਸੁੱਕਾ ਜਾਣ ਹੋਊਗਾ। ਪੁਲਿਸ ਵਾਲਿਆਂ ਕੋਲ ਜਾਣ ਦੀ ਲੋੜ ਨਹੀਂ, ਲੀਡਰਾਂ ਕੋਲ ਵਾਰ ਤੇ ਪਾਉਣ ਦੀ ਲੋੜ ਨਹੀਂ। ਜਿਹੜਾ ਆ ਜਾਏ ਨਾ, ਜਿਵੇਂ ਉਸਲੇ ਤੁਹਾਨੂੰ ਤੁਰੇ ਉਵੇਂ ਕਰ ਦੋ, ਤੇ ਤੁਸੀਂ ਵੀ ਅੰਮ੍ਰਿਤਸਰੀਓ ਸੁਣ ਲਓ ਗੱਲ, ਕਿਉਂਕਿ ਤੁਹਾਡੇ ਤੇ ਬਾਅਦ ਚ ਹੋਣੀ ਹੈ। ਪਹਿਲਾਂ ਜਿੰਨੇ ਆਪਾਂ ਸਟੇਜ ਤੇ ਬੈਠੇ ਹਾਂ ਤੇ ਬਾਬਾ ਦਵਿੰਦਰ ਸਿੰਘ ਤੇ ਹੋਣੀ ਕਿ ਬਾਬਾ ਜੀ ਤੁਸੀਂ ਸਚੇਤ ਨਹੀਂ ਕੀਤਾ, ਕਿਉਂਕਿ ਪਹਿਲਾਂ ਦੇ ਗੱਲ ਪਾਧੇ ਦੇ ਪਿੱਛੋਂ ਦੇ ਗੱਲ ਚੱਟਦੇ ਆ, ਚੇਲਿਆਂ ਦੇ ਤਾਂ ਬਾਅਦ ਚ ਕਹੂ ਤੇ ਚੇਲਿਆਂ ਨੂੰ ਇੱਧਰ ਤੋਰਨ ਵਾਲਿਆਂ ਦੇ ਪਹਿਲਾਂ ਕਹੂ। ਪਰ ਬਾਬਾ ਜੀ ਆ ਜਿਹੜਾ ਰੋਜ਼ ਦੀਵਾਨ ਲਾਈ ਜਾਂਦੇ ਥਾਂ ਥਾਂ, ਕਿਉਂ ਕਰਨ ਡਿਆ? ਸੁਚੇਤ ਹੋ ਜਾਓ, ਜਾਗੋ ਜਾਗੋ ਜਾਗੋ, ਉੱਠ ਜਾਗ, ਘਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ। ਮੇਰੀ ਗੱਲ ਸੁਣ ਲਓ, ਅਫਗਾਨਿਸਤਾਨ ਦੇ ਵਿੱਚ ਦੁਹਾਈ ਪਈ, ਅੱਜ ਮਹੀਨਾ ਹੋ ਗਿਆ ਬੰਬ ਡਿੱਗਦਿਆਂ ਨੂੰ, ਹਾਲੇ ਤੱਕ ਅਫਗਾਨਾਂ ਦਾ ਅਮਰੀਕਾ ਤੋਂ, ਨਾ ਰੂਸ ਤੋਂ, ਨਾ ਜਰਮਨ, ਜਪਾਨ ਤੋਂ, ਇੰਗਲੈਂਡ ਤੋਂ ਕੁਝ ਨਹੀਂ ਵਿਗੜਿਆ। ਤੇ ਜਿਨ੍ਹਾਂ ਨੂੰ ਮਾਰਨ ਵਾਸਤੇ ਆਏ ਉਹਨਾਂ ਨੂੰ ਕਾਬੂ ਕੋਈ ਨਹੀਂ ਆਇਆ, ਉਹ ਕੱਛਾਂ ਵਜਾਉਂਦੇ ਫਿਰਦੇ ਆ। ਅੱਗੇ ਰੂਸ ਹਾਰ ਦਾ ਮੂੰਹ ਦੇਖ ਕੇ ਹੁਣ ਇਹ ਨਿਕਲਣ, ਇੱਥੇ ਤੱਕ ਉਹਨਾਂ ਦਾ ਮਨੋ ਵੱਲ ਕਾਇਮ ਹੈ, ਮਨੋ ਵੱਲ। ਇੱਧਰ ਕਸ਼ਮੀਰ ਚ ਵੀ ਰੋਜ਼ 20-25 ਮਾਰ ਕੇ ਦੌੜ ਜਾਂਦੇ ਆ, ਰੋਜ਼ ਨਿਕਲ ਜਾਂਦੇ ਆ, ਚਾਰ ਫੇਰੇ ਦੁਨੀਆਂ ਉਹਨਾਂ ਦੀ ਬੈਰੀ ਬਣੀ ਬੈਠੀ ਹੈ, ਫਿਰ ਵੀ ਅੜੇ ਤੁਰੇ ਜਾ ਰਹੇ ਹੈ। ਕੱਲ ਨੂੰ ਕੁਝ ਹੋ ਜਾਏ, ਪਰ ਇਸ ਵੇਲੇ ਜਿਵੇਂ ਤੁਰੇ ਜਾ ਰਹੇ ਹੈ, ਉਹ ਬਹਾਦਰੀ ਦੇ ਨਾਲ ਛਾਤੀਆਂ ਡਾਹ ਡਾਹ ਕੇ ਖੜੇ ਹੈ। ਪਰ ਜੇ ਸਾਡੇ ਦੇਸ਼ ਤੇ ਹਮਲਾ ਹੋ ਗਿਆ ਨਾ, ਆ ਜਿਹੜੇ ਡਾਂਸ ਹੁੰਦੇ ਥਾਂ ਤਾਂ ਭੰਗੜੇ ਹੁੰਦੇ ਨਾ, ਕੁੱਕੜ ਕਲਗੀਆਂ ਲਾਈ ਫਿਰਦੇ ਨਾ, ਇਹ ਨੀ ਲੱਜਣੇ ਕੋਈ। ਅੱਗੇ ਜਿਹੜੇ ਅਫਗਾਨਿਸਤਾਨ ਵੱਲੋਂ ਹਮਲਾ ਹੋਇਆ ਸੀ ਨਾ, 365 ਹਿੰਦੁਸਤਾਨ ਦੀ ਰਿਆਸਤ ਸੀ, ਤੇ ਰਾਜਿਆਂ ਨੂੰ ਜਨਾਨੀਆਂ ਬਹੁਤ ਚਾਹੀਦੀਆਂ ਸੀ, ਕੱਲਾ ਪਟਿਆਲੀਏ ਨੂੰ 365 ਰੱਜਦੇ ਸੀ, ਕਿਤੇ ਬੁੜੀਆਂ ਨਾ ਆਏ। ਇਹ ਹੁਣ ਬੁੜੀਆਂ ਨਾਲ ਯੁੱਧ ਕਰਨ ਕਿ ਅਫਗਾਨਾਂ ਨਾਲ ਯੁੱਧ ਕਰਨ? ਯੁੱਧ ਤਾਂ ਇੱਕੋ ਹੀ ਹੋਣਾ ਸੀ ਨਾ। ਹੁਣ ਤੁਹਾਨੂੰ ਵੀ ਡਬਲ ਬੈਡਾਂ ਨੇ ਮਾਰ ਲਿਆ, ਤੁਹਾਨੂੰ ਜਨਾਨੀਆਂ ਕੋਲ, ਨਿਆਣਿਆਂ ਕੋਲ ਸੌਣ ਲਈ ਵਿਹਲ ਨਹੀਂ, ਤੇ ਗੁਰੂ ਗ੍ਰੰਥ ਨੂੰ ਕੌਣ ਸਾਂਭੇ? ਗੁੱਸਾ ਨਾ ਕਰੋ ਮੇਰੀ ਗੱਲ ਦਾ, ਹੁਣ ਇਹ ਡਬਲ ਬੈਡਾਂ ਨੇ ਬੇੜਾ ਗਰਕ ਕੀਤਾ। ਜਿਹੜਾ ਬੰਦਾ ਰੋਜ਼ ਇਹਨਾਂ ਸੇਜਾਂ ਦੇ ਉੱਤੇ ਵਿਸ਼ੇ ਵਿਕਾਰ ਭੋਗਦਾ, ਉਸ ਬੰਦੇ ਅੰਦਰ ਅਣਖ ਕਿਵੇਂ ਰਹਿ ਸਕਦੀ ਹੈ? ਖਾਏ ਖਾਏ ਕਰੇ ਬਦ ਫੈਲੀ, ਜਾਣ ਬਿਸੂ ਕੀ ਬਾੜੀ ਦੀ। ਮਹਾਰਾਜ ਨੇ ਗ੍ਰਿਸਤ ਬਣਾਇਆ ਸੀ ਸਿਰਫ ਔਲਾਦ ਵਾਸਤੇ, ਹੁਣ ਤਾਂ ਵਿਸ਼ੇ ਵਿਕਾਰ ਦਾ ਗ੍ਰਿਸਤ ਬਣ ਗਿਆ, ਅਣਖ ਗੈਰ ਕਿੱਥੇ ਰਹੂਗੀ? ਅੱਜ ਅਣਖ ਗੈਰ ਉੱਡ ਚੁੱਕੀ ਹੈ। ਰੱਬ ਨਾ ਕਰੇ ਹਮਲਾ ਹੋ ਜਾਏ ਤੇ ਹਿੰਦੁਸਤਾਨ ਅੱਗੇ ਸਾਧ ਸੰਗਤ ਜੀ 12 ਸਾਲ ਦੀ ਗੁਲਾਮੀ ਦੇ ਜੂੜੇ ਥੱਲੋਂ ਨਿਕਲਿਆ ਬਹੁਤ ਮੁਸ਼ਕਲ ਨਾਲ, ਤੇ ਜੇ ਹੁਣ ਜੂੜੇ ਥੱਲੇ ਆ ਗਿਆ, ਦੁਬਾਰਾ 10ਵਾਂ ਪਾਤਸ਼ਾਹ ਅੱਗੇ ਕੱਢ ਲਿਆ ਤੇ ਮੈਂ ਕਹਿੰਦਾ ਨਹੀਂ, ਤੇ ਮੁੜ ਕੇ ਨਿਕਲਣਾ ਬਹੁਤ ਔਖਾ। ਜੋ ਸਾਡੀ ਦਸ਼ਾ ਇਸ ਵੇਲੇ ਬਣੀ ਹੋਈ ਹੈ, 300 ਸਾਲੇ ਮਨਾ ਲੈ, ਕਰੋੜਾਂ ਰੁਪਇਆਂ ਦੀ ਸ਼ਰਾਬ ਵਿਕੀ ਹੈ, ਤੇ ਸਾਨੂੰ ਲੀਡਰਾਂ ਦੇ ਵੀ ਬਿਆਨ ਆਉਂਦੇ, ਸਾਨੂੰ ਸ਼ਰਾਬ ਤੋਂ ਆਮਦਨ ਹੈ, ਕਦੀ ਦੱਸਿਆ ਵੀ ਫੈਕਟਰੀਆਂ ਤੋਂ ਵੀ ਆਮਦਨ ਹੈ? ਸ਼ਰਾਬ ਕਹਿੰਦੇ ਇੱਕ ਪਾਸੇ, ਕਹਿੰਦੇ ਛਡਾਉਣੀਆਂ ਜਿਹੜੇ ਵੋਟਾਂ ਆ ਜਾਣੀਆਂ, ਤੇ ਡੋਡਿਆਂ ਦੀ ਭੁੱਗੀ ਜਿੰਨੀ ਮਰਜ਼ੀ ਲਾ ਲਓ, ਬਲੈਡਰ ਮਾਰਕਾ ਜਿੰਨਾ ਮਰਜ਼ੀ ਲਾ ਲਓ, ਉਦਣ ਕਹਿੰਦੇ ਸੋਫੀ ਰਹਿਣ, ਕੋਈ ਨਹੀਂ ਦੇਣਾ, ਸੋਫੀ ਨਹੀਂ ਰਹਿਣ ਦੇਣਾ, ਚਾਹੇ ਧਾਰਮਿਕ ਇਲੈਕਸ਼ਨ ਆ ਜਾਏ, ਚਾਹੇ ਰਾਜਨੀਤੀ ਆ ਜਾਏ, ਹੁਣ ਕੰਮ ਭੁੱਕੀ ਅਤੇ ਬਲੈਡਰ ਤੇ ਚੱਲਦਾ। ਜਦੋਂ ਸਿੱਖੀ ਆ ਗਈ, ਇੱਥੇ ਖੜ ਜਾ ਚਾਹ ਦੀ ਪਿਆਲੀ ਤੇ, ਭੰਗ ਦੀ ਪਿਆਲੀ ਤੇ, ਡੋਡਿਆਂ ਦੀ ਪਿਆਲੀ ਤੇ, ਫਿਰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਲੀ ਗੱਲ ਕਿੱਥੋਂ ਰਹੂਗੀ? ਗੁਰੂ ਗ੍ਰੰਥ ਤੇ ਇਹ ਕਹਿ ਰਿਹਾ, ਪਾਨ ਸਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈ। ਗੁਰੂ ਗ੍ਰੰਥ ਨੂੰ ਗੁਰੂ ਤਾਂ ਕਹੀ ਜਾਣੇ, ਸਾਧ ਨੂੰ ਕਹਿੰਦੇ ਅਸੀਂ ਨਹੀਂ ਮੰਨਣਾ। ਮੈਂ ਕਦੋਂ ਕਹਿੰਦਾ ਸਾਧ ਨੂੰ ਮੰਨਣਾ? ਗੱਲ ਤਾਂ ਮੰਨਣ ਦੀ, ਸਾਧੂ ਤੋਂ ਬਚਨ ਸੁਣ ਕੇ ਮੰਨ ਲਓ, ਪੰਜਾਂ ਪਿਆਰਿਆਂ ਤੋਂ ਸੁਣ ਕੇ ਮੰਨ ਲਓ, ਭਾਵੇਂ ਆਪਣੇ ਮਾਂ ਪਿਓ ਦਾ ਕਹਿਣਾ ਮੰਨ ਲਓ, ਭਾਵੇਂ ਪੁਰਗ ਬੱਚੇ ਦਾ ਨੇਕ ਕਹਿਣਾ ਮੰਨ ਲਓ, ਭਾਵੇਂ ਗੁਰੂ ਗ੍ਰੰਥ ਦਾ ਮੰਨ ਲਓ, ਪੰਥ ਦਾ ਮੰਨ ਲਓ, ਗੱਲ ਤੇ ਮੰਨਣ ਤੇ ਮੁਕਣੀ ਹੈ। ਨਾ ਤੁਸੀਂ ਸਾਧ ਦੀ ਮੰਨਦੇ ਹੈ, ਸਾਧ ਦੀ ਗੱਲ ਨਾ ਮੰਨਣ ਤੋਂ ਤੁਸੀਂ ਮੋਹਰੇ ਰੱਖ ਲਿਆ ਤੇ ਅਸੀਂ ਗੁਰੂ ਗ੍ਰੰਥ ਨੂੰ ਗੁਰੂ ਮੰਨਦੇ। ਜਿਹਨ ਪ੍ਰਾਇਮਰੀ ਦੇ ਮਾਸਟਰ ਦੀ ਗੱਲ ਨਹੀਂ ਮੰਨੀ ਉਹ ਮਿਡਲ ਦੇ ਦੀ ਕਿੱਥੋਂ ਮੰਨ ਲਓ, ਤੇ ਜਿਹਨ ਬਾਬਾ ਤੁਸੀਂ ਮਿਡਲ ਦੇ ਦੀ ਮੰਨੀ ਉਹ ਬੀ ਏ ਵਾਲੇ ਦੀ ਮੰਨ ਲਓ। ਜਿਹੜਾ ਮਿਡਲ ਚ ਬਹਿ ਲਿਆ ਉਹ ਬੀ ਏ ਵਾਲੇ ਦਾ ਪਰਚਾ ਕਿੱਥੋਂ ਪਾਸ ਕਰ ਲੂ ਮੈਨੂੰ ਦੱਸ ਦਿਓ ਤੁਸੀਂ। ਕਿਹੜਾ ਮਾਸਟਰ ਜਿਹੜਾ ਗਿੱਦੜ ਸਿੰਘੀ ਸਿਖਾਊਗਾ, ਜਾਂ ਅਲਾਜ ਜਿੰਦਾ ਚਿਰਾ ਗਿਆ ਮਾਸਟਰ ਦੇ ਕੋਲ ਤੁਹਾਨੂੰ ਪ੍ਰਾਇਮਰੀ ਫੇਲ ਵਾਲੇ ਨੂੰ ਐਮ ਏ ਪਾਸ ਕਰਾ ਦੂਗਾ? ਕੋਈ ਹੈਗਾ ਤੁਹਾਡੇ ਚ ਪ੍ਰਿੰਸੀਪਲ ਮਾਸਟਰ ਤੇ ਦੱਸ ਦਿਓ ਮੈਨੂੰ। ਫਿਰ ਐਮ ਏ ਵਾਲੇ ਦਾ ਕਹਿਣਾ, ਪੀ ਐਚ ਡੀ ਦਾ ਕਹਿਣਾ, ਸਾਧ ਸਿੰਘ ਜੀ ਪਹਿਲੀ ਟਕਸਾਲ ਕਿਹੜੀ ਹੈ? ਆਪੋ ਆਪਣੀਆਂ ਟਕਸਾਲਾਂ ਦੇ ਢੋਲੇ ਗਾਈ ਜਾਂਦੇ ਹਾਂ, ਪਰ ਮੈਂ ਅੱਜ ਪੁੱਛਣਾ ਚਾਹੁੰਦਾ ਰਵਿਦਾਸ ਕਿਹੜੀ ਟਕਸਾਲ ਦਾ ਜੁੜਿਆ ਸੀ? ਕਿਹੜੀ ਟਕਸਾਲ ਚੋਂ ਸੀ ਰਵਿਦਾਸ? ਕਾਸ਼ੀ ਚ ਬੋਰਡ ਦੇ ਦਰਖਤ ਲਈ ਜੁੱਤੀਆਂ ਗੰਢ ਕੇ ਉਹ ਗੁਜ਼ਾਰਾ ਕਰਦਾ ਸੀ, ਬੋਰਡ ਦਾ ਦਰਖਤ ਹੀ ਉਹਦੀ ਟਕਸਾਲ ਸੀ। ਰਵਿਦਾਸ ਕਬੀਰ ਕਿਹੜੀ ਟਕਸਾਲ ਦਾ ਸੀ? ਸਦਨਾਂ ਦਾ ਟਕਸਾਈ ਸੀ, ਉਹਨੂੰ ਕਿਹੜਾ ਟਕਸਾਲ ਚ ਵੜਨ ਦਿੰਦਾ ਹੋਊ? ਵੜਨ ਦਿੰਦਾ ਹੋਊ? ਹੁਣ ਤਾਂ ਮੇਰੇ ਵਰਗਾ ਗੋਲ ਪਾ ਕੇ ਤੇ ਚੋਲਾ ਡੂੰਘਾ ਪਾ ਕੇ ਜਾ ਵੜਦਾ, ਮੈਂ ਵੀ ਟਕਸਾਲੀ ਹਾਂ। ਉਹ ਕਿਹੜੀ ਟਕਸਾਲ ਚੋਂ ਸੀ, ਕਿਹੜੀ ਸੰਪਰਦਾ ਚੋਂ ਸੀ, ਕਿਹੜੇ ਡੇਰੇ ਨਾਲ ਸੰਬੰਧਿਤ ਸੀ? ਜਿੰਨੇ ਭਗਤਾਂ ਦੀ ਬਾਣੀ ਆ ਕਿਸੇ ਡੇਰੇ ਨਾਲ, ਕਿਸੇ ਟਕਸਾਲ ਨਾਲ, ਕਿਸੇ ਸੰਪਰਦਾ ਨਾਲ ਸੰਬੰਧਿਤ ਨੇ ਨਾ, ਸੰਬੰਧਿਤ ਹੋਣ ਕਰਕੇ ਮੌਕੇ ਦੇ ਪੁਜਾਰੀਆਂ ਨੇ ਔਰ ਮੌਕੇ ਦੀ ਹਕੂਮਤ ਨੇ ਰੱਜ ਕੇ ਉਹਨਾਂ ਦਾ ਵਿਰੋਧ ਕੀਤਾ। ਕੀਤਾ ਨੀ? ਭੁਜਾ ਬਾਂਧ ਭਿਲਾ ਕਰ ਡਾਰਿਓ, ਸ਼ਬਦ ਪੜ੍ਹ ਲਓ, ਗੰਗ ਗਸਾਇਨ ਗਹਿਰ ਗੰਭੀਰ, ਪੜ੍ਹ ਲਓ ਸ਼ਬਦ, ਨਾਮੇ ਦਾ ਪੜ੍ਹ ਲਓ। ਆ ਗਊ ਜਿੰਦੀ ਕਰਦੇ ਕਿਹੜੀ ਟਕਸਾਲ ਨਾਲ ਸੰਬੰਧਿਤ ਸੀ? ਟਕਸਾਲ ਵਿੱਚ ਜਾਣ ਨਾਲ ਕੋਈ ਬੰਦਾ ਵੱਡਾ ਨਹੀਂ ਬਣਦਾ, ਜਦੋਂ ਬੰਦਾ ਵੱਡਾ ਬਣਦਾ ਆਪਣੇ ਕਿਰਦਾਰ ਨਾਲ ਵੱਡਾ ਬਣਦਾ। ਇਹ ਭੁਲੇਖਾ ਕੱਢ ਦੇਣਾ ਚਾਹੀਦਾ ਇਨਸਾਨਾਂ ਨੂੰ, ਜਿਹਦਾ ਆਪਣਾ ਕਿਰਦਾਰ ਨੇ ਕਿਸੇ ਡੇਰੇ ਨਾਲ ਜੁੜ ਜਾਏ, ਕਿਸੇ ਟਕਸਾਲ ਨਾਲ, ਕਿਸੇ ਸੰਪਰਦਾ ਨਾਲ, ਕਿਸੇ ਧਰਮ ਨਾਲ ਜੁੜ ਜਾਏ, ਉਹ ਵੱਡਾ ਨਹੀਂ ਹੋ ਸਕਦਾ। ਵੱਡੇ ਬਣਨ ਵਾਸਤੇ ਉਹਨੂੰ ਵੱਡੇ ਕਰਮ ਕਰਨੇ ਪੈਂਦੇ ਹੈ, ਵੱਡਾ ਆਚਾਰ ਵਿਚਾਰ ਬਣਾਉਣਾ ਪੈਂਦਾ ਹੈ। ਆਚਾਰ ਵਿਚਾਰ ਬਣਾਉਣਾ ਪੈਂਦਾ। ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਸਨ, ਪਿਰਥੀ ਚੰਦ ਵੀ ਗੁਰੂ ਰਾਮਦਾਸ ਦੀ ਅੰਸ਼ ਸੀ, ਮਹਾਦੇਵ ਵੀ, ਗੁਰੂ ਅਰਜਨ ਦੇਵ ਵੀ ਗੁਰੂ ਰਾਮਦਾਸ ਦਾ ਪੁੱਤਰ ਹੋ ਕੇ ਪਿਰਥੀ ਚੰਦ ਨਾ ਮਹਾਨ ਬਣ ਸਕਿਆ, ਧੀਰਮਲ ਰਾਮ ਰਾਏ ਮਹਾਨ ਨਾ ਬਣ ਸਕੇ, ਨਾਲੇ ਗੁਰੂਆਂ ਦੇ ਪੁੱਤਰ ਸਨ। ਗੁਰੂਆਂ ਨੂੰ ਵੱਡੀ ਟਕਸਾਲ ਕਿਹੜੀ? ਤੂੰ ਵੀ ਘੜੀ ਹੋ ਗਈ ਤੇ ਦੱਸ ਦੇ, ਆਪਾਂ ਦਾ ਹਲੇ ਸਟਾਰਟ ਹੀ ਹੋਏ ਆ। ਜਿੰਨੇ ਤੇਰੇ ਚੇਲੇ ਚੜ੍ਹੇ ਆ ਇਹ ਘਰਾਂ ਚ ਬੈਠੇ ਵੀ ਕੱਢ ਲੈਣੇ ਅੱਜ। ਇੱਕ ਅੰਮ੍ਰਿਤਸਰੋਂ ਮੰਡਲੀ ਤੁਹਾਡੇ ਪਿੰਡ ਚ ਵੀ ਆਈ ਹੈ ਭਟਾਰਾ ਖਾਣ, ਉਹਨਾਂ ਨੂੰ ਵੀ ਸ਼ਾਇਦ ਭੁੱਖ ਲੱਗੀ ਤੇ ਇੱਧਰ ਆਉਣਾ ਪਵੇ। ਸਾਡੇ ਕੋਲ ਚੌਲਾਂ ਵਾਲੇ ਸੰਤ ਆਏ ਸੁਲਤਾਨਪੁਰ, ਬਾਬਾ ਮੇਜਰ ਹੁਣ ਚੱਲੇਗਾ ਆਪਣੇ ਮੇਜਰ ਸਾਹਿਬ ਆਪਣੇ, ਉਹ ਆਏ ਜੀ ਤੇ ਜੌਲਾਂ ਵਾਲੇ ਸੰਤਾਂ ਨੂੰ ਬੀਬੀ ਬਲਵੰਤਪੁਰ ਬੇਬੇ ਨਾਲ ਕਹਿੰਦੀ, ਅਖੇ ਸਾਡੇ ਵੀ ਜੀ ਆਇਓ। ਹੁਣ ਸੰਤ ਹੈਗੇ ਟਕਸਾਲੀ ਸ਼ਬਦ ਦੀ ਟਕਸਾਲ ਵਾਲੇ, ਉਹ ਕਹਿਣ ਲੱਗੇ ਭੀ ਸੱਦਿਆ ਸੰਤਾਂ ਨੇ ਤੂੰ ਵਿੱਚੋਂ ਪਾਣੀ ਵੱਢੀ ਜਾਂਦੀ ਹੈ, ਜਿੱਥੇ ਭੇਜਣਗੇ ਉੱਥੇ ਜਾਵਾਂ। ਉਹ ਮੰਡਲੀ ਵਾਲਿਆਂ ਨੂੰ ਵੀ ਨਹੀਂ ਦਿਲਦਾ ਵੀ ਸਾਰਾ ਜਹਾਨ ਤਾਂ ਇਹਨੂੰ ਤੁਰਿਆ, ਤੁਸੀਂ ਹੋਰੇ ਬੀਜ ਰਹੀਦੇ ਫਿਰਦੇ। ਸੂਰਜ ਦੀ ਲਾਈਟ ਹੋਵੇ ਤੇ ਟਨਾਣੇ ਵੱਲ ਤੁਰਿਆ ਜਾਏ, ਤੁਹਾਨੂੰ ਅਕਲ ਵਾਲਾ ਕੌਣ ਕਹੂ? ਸਾਰਾ ਸੰਸਾਰ ਤਾਂ ਅੰਮ੍ਰਿਤਸਰ ਤੁਰਿਆ ਜਾਏ ਤੇ ਬੀਬੀਆਂ ਕਿ ਮੇਰੀ ਕਬਰ ਵੱਲ ਨੂੰ ਦੀਵਾ ਲੈ ਕੇ ਤੁਰੀਆਂ ਹੋਣੀਆਂ। ਅੰਮ੍ਰਿਤਸਰ ਕਿੱਥੇ ਦੀਦਾ ਬਾਬ ਸਰਦਾਰ ਮੇਜਰ ਸਿੰਘ ਜੀ ਨਾਲ? ਗੁਰੂ ਗ੍ਰੰਥ ਸਾਡੇ ਲੋਕਾਂ ਨੂੰ ਦਿਸਣਾ ਹੀ ਹਟ ਗਿਆ। ਗੁਰੂ ਗ੍ਰੰਥ ਸਾਹਿਬ ਮੈਂ ਤਾਂ ਸਮਝਦਾ ਸਾਡਾ ਪਿਆਰ ਹੈ, ਗ੍ਰੰਥੀ ਨੇ ਜੱਫਾ ਪਾਇਆ ਹੁੰਦਾ ਉਹਦੀਆਂ ਬਾਹਾਂ ਵੱਢ ਕੇ ਕੋਈ ਗੁਰੂ ਗ੍ਰੰਥ ਨੂੰ ਤੀਲ ਲਾ ਜਾ। ਅਸੀਂ ਤਾਂ ਫਿਰ ਢਿੱਡ ਤੇ ਪਰਿਵਾਰ ਦਾ ਢਿੱਡ ਮੋਹਰੇ ਰੱਖ ਲਿਆ, ਕੋਈ ਗੁਰੂ ਗ੍ਰੰਥ ਸਾਹਿਬ ਮੋਹਰੇ ਥੋੜੀ ਰੱਖਿਆ, ਪੁਜਾਰੀ ਬਣ ਗਏ, ਢੋਲਕੀਆਂ ਕੁੱਟ ਛੱਡੀਆਂ, ਚਿਮਟੇ ਖੜਕਾ ਛੱਡੇ, ਸੂਰਬੀਰ ਤਾਂ ਅਣਖ ਤਾਂ ਖੰਭ ਲਾ ਕੇ ਉੱਡ ਚੁੱਕੀ ਸਾਡੇ ਵਿੱਚੋਂ। ਸਾਧ ਸੰਗਤ ਜੀ ਅੱਗੇ ਹਿੰਦੂਆਂ ਦਾ ਮੰਦਰਾਂ ਚ ਇਹ ਹੋ ਜਾਂਦਾ ਸੀ, ਕੋਈ ਮਰ ਗਿਆ ਤੇ ਭੋਗ ਪਾ ਲਿਆ, ਬੀੜਾਂ ਪਨਿਹਾਰੇ ਦੇ ਚੇਲੇ ਸਾੜਦੇ ਤੇ ਪਰਾਸ ਚ ਸਾਡੇ ਸਿੱਖ ਕਰਨ ਦਾ। پر آپ سے تو وہ کرے جن پاپ کیتا. ہاں تہاڈا ایوں صحیح ہے کہ اسی اس پاپ تو تاں ہی بری ہوئے کہ اسی رکھیا نہیں کر سکے اسی بھی پاپی. جلے بندہ بہادر سرہندا ہوئے نا بدلہ لین تو بعد کہندے سرہند دے سارے کٹھے کر چگے لا دو پٹھاں تو بندیاں دے سارے دے پانچ پانچ کوڑے کرارے جے مار کے چمڑیا دے اڑتے. بابا باج سنگھ کہندے مہاراج یہ کی گل کہندے سارے دوچی جلے صاحب جاندے دے ظلم ہویا موک درشک بن کے ویکھدے رہے کہ ہاں کا نعرہ بھری ماریا یہ دوچی ہے. وہ سامنے سارے پنڈ دے گرو گرانتھ صاحب سڑ کے دھواں آکاش نوں جاندا ہوئے تے سارے اندر بڑھ کے بڑھیاں نال گٹ مٹ کرتے رہن کہ انہاں بندیاں نوں تسی بندے سمجھدے. پنڈ تاں بڑا رکھ لئی تخان ماجرا رتن مار جا کڑواں اینے گڑبے دے لوہے دے باٹے بن دے کوئی گڑبا ورت لیندے لوہے دا باٹا ہی مار دے تے پڑھانے دا چیلا ثابت نہ رہندا. نہ باٹا ورت ہویا نہ گڑبا ورت ہویا. ہن آئی تے صاحب سنگت جی اوہ جا بن گئے نا پنڈے والے کیر گڑ پجاری بن گئے نیندے کھان دی عادت پی گئی. جدوں بندہ پجاری بن جاوے تب کھین ہو جاوے. مہاراج نے اسے کر کے کیا سی دھرم دی کرت کر کے کھانا بنڈ چھکنا تے نام جپ. باقی سادہ نے نام جپن دی گل کیتی سی گرو نانک نے دو گلاں پہلاں کی پہلا دھرم دی کرت پھر بنڈ چھکنا کیے نمبر تے نام جپنا رکھے. باقی ہن بھی نام جپن دی کر پر مہاراج نے نام جپنا کیے درجے دو پہلاں جڑا بگانا آگ کھان والا وہ بنڈ کے نہ کھاؤ کدی جڑا منگ کے روٹی لیا وہ تو لوکے ہی کھاؤ جی پتا لگ گیا پروٹے انہوں دینے پڑ گج کے بولو. ابھی ایک بار گوپا رام چل گیا اتنے لیا گجا وہ جڑے لیا ہوں پروٹے چوڑی ایک پاس کر لینا ماتڑ صاحب سے انہوں جڑی کڑی بلتی ہوگی گج کے بولو یہ ہو جا ہوں پھر من کے کھانا لینا جی آپ پکائی ہوٹے آپ پٹاؤ سارے کھاؤ کھڑاؤ رولا ہی کوئی نہیں. سو سال سن جی بنڈ کے وہی کھاؤ جڑا اسیں بنڈ کے نہیں کھانا انہیں بندگی بھلا کی کرنی. بنڈ کھانا بندگی دکھا کھانا شرمندگی لکو کھانا گندگی لکو کے کھانا گند کھانا بنڈ کھانا بڑی بندگی. سو سادھ سنگت جی گرو گرنتھ جلے دسم پاتشاہ سردار میجر سنی دسیا کہ مہاراج جوتی جوت کنے دن سمائے گدی کنے دن پہلا بندے بہادر کدو ٹوریا انہوں دے اکھر تسے سیدھے پدرے پر کئی ہاتھ بھی مارتے سے پر گلاں بڑیاں قیمتی سی بہت ہی قیمتی گلاں نے دسیاں بڑیاں تے آسک. سو ساہ مہاراج نے جوتی جوت جلے سمونا سی گرسوبا گرنتھ چ کوی سینہپتی نے یہ پنگتیاں لکھی کتے دیوس بیتے سمایا انت آیو. بہت سارے دن بیت گئے انت دا سما کرو بیگ پرشاد کہندے چیتی نہ تے ہولے دا کڑا پرشاد تیار کر ایسے بتایو اس طرح حکم کی کشو بھوجن کھائے کہ نیر پینا. جان تو پہلا مہاراج یہ نہیں تے بھکھے گئے نہیں سنگ چ بہ کے پنگ چ بھوجن بھی کھادا مہاراج. کشو بھوجن کھائے کہ نیر پینا کہندے پانی بھی پیتا نال کشو بھوجن کھائے کہ نیر پینا. ہن سکھاں نے کہا مہاراج تھی تو سچ کھنڈ جا رہے ہو اگے ایک گرو دوجے گروان دے لڑ لا جاتا سی تسی کی دے کہندے میں اس گرو دے لڑ لاؤن لگا جی دے لڑ گرو نانک لاگا. شبد گر پیرا گہر گمبھیرا بن شبد ہے جگ بوران. میں کسی نمے دے نہیں لڑ لاؤن لگا جی دے لڑ گرو نانک لاگا اُدے لڑ تو لاؤن لگا. گج کے بولو کشو بھوجن کھائے کہ نیر پینا پروسا سبن کو پلی پانت دینا. سارے پروسا دیتا دے اج ہے کل نہیں شبد ملاوا ہوتا ہے دے ملاوا نہ پانی دی لہر نکل جاندی اور آ جاندی تسی لہر وال نہ ویکھو جیدے جا کے لہر ملدی اس ساگر وال ویکھو گاگر وال نہ ویکھو گاگر انہاں چ رہ جنہاں چر جدائی چ جدوں دے پڈیل دیاں گے گاگر ساگر بن جوں. پروسا سبن کو پلی پانت دینا رائی ارد راتن کری چارے اورے. جوتی جوت کدوں سمایا ساڈے سکھاں نے ہر گل گرو دی کنات وچ کیتی ہے پر موقع دا بدوان کہندا کنات وچ نہیں کیتی سامنے کیتی جی امرت چکایا دس دے جی کنات وچ سکھاں نوں پھڑ کے لے گیا کئیاں نے تے بکریاں دی کہانی کٹ لئی کئیاں نے گرو دیاں گرو جانے اندر کی کیتا گرو کوئی گل بھی لکو کے نہیں کرتا جی ریٹھا میٹھا کیتا سارے دے دیس دیاں کیتا پتھر چ پنجا لایا سارے دے دیس دیاں لایا گرو کے لاہور چٹان وچ برشا مار کے تربینی بنائی ہے پرتخ کیتی ہے تے جدو گرو نے ساز سنگت جی خالصہ بکینا آلی واسطہ دیتی ہے پنجاں دے سر سامنے بڑھے سامنے کھنڈے باٹے دا امر تیار پنج بانیاں پڑھ کے کیتا امر تیار کر کے سامنے چھٹے مار کے سر جوڑے ہے جے سر نہ جوڑ دے نا سامنے لوکاں نوں امرت نہیں سی مننا میٹھا پتاسے والا پانی مننا او سر جڑ گیا کر کے لوکاں نے امرت منیا امرت دا سردار میجر سنگھ جی آرتیا جیون مرتو دے مورے لاتا آن مرتو دا اپوزٹ شبد کی ہے جیون امرت دا آخری ارتھ کی ہوا جیون انہاں نوں جیون دے دے جلے سامنے جندہ ہوئے جڑا سیجائٹ دا رپورٹر ابو بال تے رام چند بھیم چاندا انہاں نے بھی امرت چکا جے اولے چ گل ہوندی تے چھک دے کیویں ایسیاں کمزوری دیاں گلاں کہیاں جا رہی کچھو بھوجن کھائے کہ نیر پینا پروسا سبن کو پلی پانت دینا سارے پروسا سب ڈولو نا گرو سدا تہاڈے انگ رائی یار دا راتن ادھی رات گئی گھری چار اور چار گھڑیاں کنیاں بن گئی چوبی منٹاں دی گھڑی ہوندی چوبی چون نہ جرب دے دے چھیانوے منٹ بن گئے چھیانوے دا بن گیا ایک گھنٹہ تے چھتی منٹ ایک گھنٹہ تے چھتی منٹ ہو رائی یار دا راتن بارہ بج گیا ادھی رات ہو گئی بارہ بچ ایک جمع کر دو ایک بج گیا ایک بج کے چھتی منٹ کا سمان سی جس ویلے گرو گوبند سنگھ نے کوتک ورتا رائی یار در آسنگ کری چارے اورے پیو شبد روپی کری بات اورے سارے دیکھدے دیکھ شبد روپ ہو گئے شبد روپ ہو گئے انہوں کی دے ساڈے ارگی دے نہیں ہوندی پنجاں تتاں دی خود ستوان سمایات ہوں ساری دے تمو گن پردھان ودیا تو پنجا تتان دی انہوں کی دے دیکھنے ساڈے منہ خود ستوان سمایات جی سورج کا پرکاش جی کا یہ آپ اگ نہ ساڑ سکتے نہ کسی رستے نہ بن سکتے نہ کوئی ہورے کر سکتے گروان کا جڑا سروپ وہ پرکاش روپے ہوں ہڈیاں پسڑیاں نہیں ہوں ساڈے پیو شبد روپی گرو دا شبد روپ ہو گیا گرو دا گھوڑا بھی شبد روپ ہو گیا گرو دا باج بھی شبد روپ ہو گیا سنت درشن نہیں گھوڑا لجا مڑ کے یا باج لجا ہو گئے کہ گرو دے دا باہن بھی شبد روپ ہے گرو دا باج بھی شبد روپ ہے وہ بھی نہیں ملے جڑا شبد نہ جڑ گیا شبد روپ تن بابا کرم سنگھ شبد روپ ہو گیا تن بابا آیا سنگھ جی مہاراج شبد روپ ہو گئے سن کوئی مووی کوئی کیمرہ انہوں کی فوٹو نہیں کھچ سکیا ہوں تو ساری فوٹو کا اخبار سے اشتہار سے نہ لگے تو آپ گسے ہو جائیں تو سویرے اخبار ویکھنی ہے اپنی گل دس مانگ میں فوٹو آئی کہ نہیں آئی میرا نام ہے خبر گج کے بولو آپ ادھر شوق بڑا ہوں سالے آپ اپنے ڈیرے والے سارے تاپ دے تصویر دین گے بھی ہوں بابا جی آ کر دے ہوں بابا جی آ کر دے صرف مائیو ایک ہی تصویر نہیں دیتی جاتی جدوں بابا تمہیں جمد باقی ساریا مرن تک تصویر بت پرستی نہیں ودی جا رہی ہے فوٹو والا جوگ اتنا واڈا جا رہا ہے پوچھو ہی نہ بلیچ میرے ارگا جڑا بابا جانا وہ دوے بابے کی فوٹو چکایا اپنی رکھا اگلا جانا وہ چک لینا ہوں تو آ کام ہوا ہوا ہوں تو بابے آدھے بابے بہری ایک میری کتیاں نے میٹنگ کی آپ بھی اپنا راج کر لیے کہنے لگے میٹنگ تو کری جانے ہیں جدن مریا کٹا آ گیا ادن کتے نے کتے کا متر نہیں رہنا ادن تو پہلا میں جاوا ہوں تو سارے لیڈروں تو آپ کہی جانے چلو تو سیاسی ہے ساڈے سادھا یہ بیماری سادھا کا ساتھ ایک دوا بیری بنے ہوئے ایس ویلے جنہ سادہ نہ ساد بیر کر رہے کوئی نہیں کرتا. یہ صحیح گل ہے, گسے نہ ہو جائے وہ بھائی جنہیں سٹیج پہ بیٹھے. میں تو صحیح کہی جانا. ہوں منگل سنگ کے ٹھڈ چ چھرا ماریا تو باہر لے تو نہیں ماریا, نہ مسلمان نے ماریا نہ ہندو نے ماریا, ساتھ دے چیلے نے ماریا. ایک 10,000 روپے پچھے, نہ بندہ نہ لکی نہ کروڑی, پیسے بھی انہوں نے دے دینے. تے گرو رام داس کا ڈر آیا, گرو گرنتھ کا ڈر آیا. آپ پنہار والے تو کہہ ہی جانے سانو کہ سکھان کا آل ویک لو, دوجے نو تو کہی جانے. یہ کوڈ ساڈے چ آ گیا, ساڈے چ کمزوریاں آن دے کارن دوجیاں نو موقع بن رہا ہے. ساڈی فٹ دا کارن ساڈے ساتھ بھی کئی کرسی واسطے اس ویلے ترن مچھو ہو رہے ہیں. سادھو دا کام ہے پنسک بکھری ہوئی شکتی نو کٹھا کر دیں, پر اج ساڈے سادھو بھی دھرم چھڈ کے ایک تر بن گئے. لیڈر تہاڈے کو آدھے تھی چکو ڈانگ, وہ پے دیو پتو اگے ساڈا سکھ قوم دا نقصان بڑا ہویا. تھی کٹھے ہونا تے میرے ڈیرے بڑھو, جی تھی کلے کلے نے ڈوگڈی کھڑکانی ہے تو مینو منہ نہ دکھاؤ. یہ تو میں منا ساد, جی ساد بھی ایک دھر بن جائے تو قوم دے بکھڑے موتی کٹھے کروا کون. اج قوم دی فٹ دے کارن دربار ٹیا, قوم دی فٹ دے کارن گرو گرنتھ دیاں پیڑاں دی عزت نوجوانی تباہ ہوئی, ہن گرو گرنتھ صاحب دی بےادبی ہوندی ہے. یہ ساڈی فٹ دا نجائز بندے لاہا لے رہے. کیڑی تیڑ پال دی گیٹ بابا جی, تو جڑا مرضی ڈیرے دا رکھ لو, کیڑی نے نہیں گیٹ راہی بڑھنا, پاویں جھنڈی لا دے دیو, فل لا دیو, جو مرضی کر دیو. کیڑی دا تہاڈا جڑا لینٹر تیڑ ہے اوچی بڑھو, گیٹ دا آپاں نوں لجنا پینا تے گیٹ ہوئے تے کارن لگائیے. کیڑی نے نہیں گیٹ وچ آنا. جڑا ورودھی بندہ ہن تاں دیکھنا بھی تیڑ ہن کتھے ہے. یہ ساڈی تیڑ دا پھل سمیانا بندیاں نے تے بھوگنا بھوگنا. اج گرو گرنتھ صاحب نوں بھوگنا پے رہا. اج میں کئی گلاں سچ دیاں کہاں, تہاڈے جو بہت بندے ساڈے ورودھی بن جان, بہت بندے ہن کئی کہی جاندے سرکاری جتھے دار ہے, یہ سرب پرمانت جتھے دار ہے. سرب پرمانت موقع دے لوکاں نے گرو نانک نوں نہیں منیا, محمد صاحب نوں نہیں منیا, عیسا جی نوں نہیں منیا. سر پروان جے ہوندا تے گرو ارجن صاحب نوں تتیاں تویاں دے بحال دے. جے ساریاں نے پروانت منیا ہوندا, کوئی آکھے پوتنا, کو کہے بے تالا, کوئی آکھے آدمی نانک بے چارا, پیا دوانا شاہ کا نانک بورانا. پروان انہاں نوں مندے جڑے درگاہ تو پروان پر کو ہوئی پروان پرکھاں نوں مندے, دوجیاں تیجیاں نے کی مننا. سر پروانت ویکتی کیویں ہو سکدا جڑے آپ خود پرمیشر دا رام چندر جی بنو باساں جو گھمدے رہے. منیا سر پروانت کرشن دا جنم جیل چ ہویا, منیا سر پروانت. دسم پاتشاہ دا جیون پڑھ کے ویخ لو, سر پروانت کون منتا اتنے کسی نو. جڑا جتھے دار موقع تے آ گیا, ساڈا فرض ہے اکال تخت دے استھان نو مکھ رکھ کے سیوا دار دا ستکار کرنا. جدوں اسی خود ہی کہی جانے اے سرکاری اے بے سرکاری, تے بگانے لوگ اس استھان دا ستکار کتھوں کرن گے؟ کرن گے جی دے ہاتھ وچ اتھے دی مور ہے, اتھے دا جتھے دار او ہے. تسی منو نہ منو, ہن جنے اتھے جا کے پیش ہویا, چاہے اکالی لیڈر سن چاہے جگیڑے دا اج خبر چ لگی ہے پیش ہو رہا ہے, جی دے ہاتھ وچ اتھے دی مور ہے اتھے دا جتھے دار او ہے. تسی منو نہ منو, ہن جنے اتھے جا کے پیش ہویا, چاہے اکالی لیڈر سن چاہے جگیڑے دا اج خبر چ لگی ہے پیش ہو رہا ہے. جڑا موقع تے جتھے دار جیدے کو اکال تخت دی مور ہے اودے پیش ہو رہے. اے جڑیاں گلاں چنگیاں نے قوم چھٹ پاؤن والیاں, جنہ چر جڑے ویکتی نوں سیوا ملی ہے وہ تن دے ہی نہ سیوا نبھاؤندا اودا ستکار ہے. جے او سیوا تے نہیں جڑا سیوا تے ہے اودا ستکار کرو. او گاہاں ویکھے سنگت دا من جتے مہاراج پھر موقع دے دین گے. پر جویں آپاں ٹاؤ اسائی برتیاں بناونے ہیں, یہ قوم واسطے بہت بڑی گھات والی گل کر رہے ہیں. اسی اپنی سکھی دا اکال تخت دا اس استھان دا ستکار آپ کٹا رہے ہیں. پورن سنگھ نوں کہندے رہے سرکاری ہے, جنہ درڑتا دے نال پورن سنگھ نے کام کیتا شاید کوئی کر ہی نہ سکے. جنہاں نوں کہندے سی نہیں بنایا نا, وہ دیکھ لو لکھیا نہیں, اپنے اصول تے ڈٹیا ہی. جڑا بھی اس جگہ آ جاندا ਉਹ ਛਾਗਤੀ ਬੰਦੇ ਦੀ ਥੋੜੀ ਵਰਤਣੀ ਹੈ ਉਹਦੇ ਚ, ਉਹਦੇ ਛਾਗਤੀ ਦਾ ਵਰਤਣੀ ਹੈ ਗੁਰੂ ਹਰਗੋਬਿੰਦ ਸਾਹਿਬ ਦੀ। ਉਹ ਜਿਹਦੇ ਚ ਮਰਜ਼ੀ ਆਪਣੀ ਕਲਾ ਰੱਖਦਾ, ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ। ਇਹ ਕਲਾ ਬੰਦਿਆਂ ਨੇ ਦੇਣੀ ਹੈ, ਕਲਾ ਦੇ ਪਾਤਸ਼ਾਹ ਗਰੀਬ ਨਿਵਾਸ ਨੇ ਦੇਣੀ ਹੈ। ਜਦੋਂ ਉੱਥੇ ਦੇ ਸੇਵਾਦਾਰ ਦੀ ਆਪਾਂ ਨਿੰਦਾ ਕਰਾਂਗੇ, ਆਲੋਚਨਾ ਕਰਾਂਗੇ, ਉਹ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਨ ਦਾ ਨਿਰਾਦਰ। ਅਸੀਂ ਜਿਹੜਾ ਵੀ ਜਹੇਦਾਰ ਆਇਆ ਉਹਦਾ ਸਤਿਕਾਰ ਕੀਤਾ, ਹੁਣ ਵੀ ਕਰਦੇ, ਗਾਹਾਂ ਵੀ ਕਰਾਂਗੇ। ਅਸੀਂ ਛੇਵੇਂ ਪਾਤਸ਼ਾਹ ਨਾਲ ਜੁੜਨਾ ਨਾ ਕਿ ਬੰਦਿਆਂ ਨਾਲ, ਉਹ ਤਾਂ ਉੱਥੇ ਦੇ ਸੇਵਾਦਾਰ। ਜਥੇਦਾਰ ਜਿਹੜਾ ਕੌਮ ਦਾ ਹੁੰਦਾ, ਤਾਕਤ ਦਾ ਜਹੇਦਾਰ ਨਹੀਂ, ਤਾਕਤ ਦਾ ਤਾਂ ਝਾੜੂ ਵਰਦਾਰ। ਜਥੇਦਾਰ ਦਾ ਮਤਲਬ ਹੁੰਦਾ ਜਥੇ ਦਾ ਦਾਰ ਮਾਲਕ, ਜਥੇਬੰਦੀ ਦਾ, ਉਹ ਤਾਂ ਮਹਾਰਾਜ ਦਾ ਤਖਤ ਹੈ। ਉਸ ਨੂੰ ਜਥੇਦਾਰ ਨੇ ਵੀ ਨਮਸਕਾਰ ਕਰਨੀ, ਆਪਾਂ ਵੀ ਨਮਸਕਾਰ ਕਰਨੀ। ਉੱਥੇ ਦਾ ਉਹ ਸੇਵਾਦਾਰ ਹੈ, ਜਥੇਦਾਰ ਸਾਡਾ ਹੈ ਕੌਮ, ਜੋ ਅਕਾਲ ਤਖ਼ਤ, ਅਕਾਲ ਤਖ਼ਤ ਦਾ ਉਹ ਸੇਵਾਦਾਰ ਹੈ। ਉੱਥੇ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਝਾੜੂ ਵਰਦਾਰ। ਸੋ ਸਾਧ ਸੰਗਤ ਜੀ, ਇਹ ਜਿਹੜੀਆਂ ਗੱਲਾਂ ਅੱਜ ਇੱਕ ਦੂਏ ਨੂੰ ਨੀਵਾਂ ਉੱਚਾ ਦਿਖਾਉਣ ਦੀਆਂ, ਇਹ ਆਪਾਂ ਖਾਸ ਕਰਕੇ ਬਾਬਾ ਜੀ ਬੇਨਤੀ ਪ੍ਰਵਾਨ ਕਰਿਓ, ਸੰਤ ਮਹਾਂਪੁਰਖਾਂ ਦੀ ਸਟੇਜ ਤੇ ਗਾਹਾਂ ਵਾਸਤੇ ਹਰੇਕ ਨੂੰ ਬੇਨਤੀ ਕਰ ਦਿਓ। ਇਹ ਬਚਨ ਧੰਨ ਬਾਬਾ ਕਰਮ ਸਿੰਘ ਨੇ ਸਾਨੂੰ ਇੱਕ ਰੇਖਾ ਖਿੱਚ ਕੇ ਦਿੱਤੀ ਹੈ, ਬਾਬਾ ਜਵਾਲਾ ਸਿੰਘ ਨੇ, ਬਾਬਾ ਦਲੇਰ ਸਿੰਘ ਨੇ। ਉਸ ਲਕੀਰ ਤੇ ਚੱਲਾਂਗੇ ਤੇ ਆਪਣਾ ਮਾਰਗ ਤੈਅ ਹੋਣਾ। ਜੇ ਇਹਨਾਂ ਦੀਆਂ ਸੁਣ ਕੇ ਆਪਾਂ ਦਹਿਣੇ ਬਾਏ ਜਾਵਾਂਗੇ ਨਾ, ਇਹ ਤਾਂ ਮਾਰਗ ਨੂੰ ਛੱਡੀ ਫਿਰਦੇ ਆ ਤੇ ਮਾਰਗ ਤੋਂ ਖਿੜਕ ਆਪਾਂ ਵੀ ਜਾਵਾਂਗੇ। ਚਾਹੇ ਮੈਂ ਆ, ਚਾਹੇ ਤੁਸੀਂ ਮੇਰੇ ਗੁਰ ਭਾਈ ਆ, ਆਪਾਂ ਨੂੰ ਮਹਾਂਪੁਰਖਾਂ ਨੇ ਇੱਕ ਲਾਈਨ ਖਿੱਚ ਕੇ ਦਿੱਤੀ ਹੋਈ। ਮੈਂ 55 ਸਾਲ ਤੋਂ ਇੱਕ ਮਹਾਂਪੁਰਖ ਦੇ ਇਸ਼ਾਰੇ ਤੇ ਤੁਰ ਰਿਹਾ, ਤੁਸੀਂ ਵੀ ਉਹਨਾਂ ਦੇ ਉਹ ਗੁਰ ਭਾਈ ਆ ਬਾਬਾ ਦਲੇਰ ਸਿੰਘ। ਜੇ ਆਪਾਂ ਕਦੀ ਉਹਦੀ ਉਂਗਲ ਫੜ ਲਈ, ਕਦੀ ਉਹਦੀ ਫੜ ਲਈ, ਆਪਾਂ ਪਹੁੰਚਣਾ ਨੀ ਕਿਤੇ। ਪਹੁੰਚਣ ਵਾਸਤੇ ਆਪਾਂ ਮਹਾਂਪੁਰਖਾਂ ਨੇ ਜੋ ਸਾਨੂੰ ਰੇਖਾ ਖਿੱਚ ਕੇ ਦਿੱਤੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਮੁਤਾਬਕ, ਉੱਤੇ ਤੁਰਨਾ ਪਊ। ਵੱਡੇ ਵੱਡੇ ਸਾਧੂ ਵੀ ਫੇਲ ਹੋ ਜਦੋਂ ਆਪਣੇ ਮਾਰਗ ਤੋਂ ਖਿੜਕ। ਜਦਾ ਬੰਦਾ ਲੈਣ ਤੇ ਚੱਲਦਾ ਨਾ, ਉਹੀ ਕਾਮਯਾਬ ਸਾਡੀ ਵੀ ਕੋਈ ਲੈਣ। ਮੈਂ ਸਰਦਾਰ ਮੇਜਰ ਸਿੰਘ ਜੀ ਬਲੈਚ ਗਿਆ, ਮੈਨੂੰ ਕਹਿੰਦੇ ਤੁਸੀਂ ਸੰਤ ਤੇ ਬੋਲਦੇ, ਸਿਪਾਹੀ ਤੇ ਨਹੀਂ ਬੋਲਦੇ। ਮੈਂ ਕਿਹਾ ਮੈਂ ਘਰੋਂ ਸੰਤ ਹੋਣ ਨਿਕਲ ਤੇ ਕਿਤੇ ਸਾਧ ਬਣ ਜਾਣਾ, ਬਣਿਆ ਦਾ ਲਿਆ, ਟਰਾਈ ਜ਼ਰੂਰ ਕਰਦਾ ਤੇ ਸ਼ੌਕ ਵੀ ਬੜਾ ਮੈਂ ਕਿਤੇ ਮਹਾਰਾਜ ਇਹ ਪਦਵੀ ਦੇ ਦਿੰਦਾ। ਐਸ ਜਨਮ ਦੀ ਕਿਰਪਾ ਕਿਤੇ ਹੋ ਜਾਏ ਮਹਾਰਾਜ, ਹਾਲੇ ਇੱਕ ਜਮਾਤ ਤਾਂ ਮੈਂ ਭਾਲਤ ਨਹੀਂ ਕੀਤੀ ਤੇ ਸਿਪਾਹੀ ਦੀ ਦੂਜੀ ਪਹਿਲਾਂ ਚੌਕੇ ਤੁਰ ਪਵਾਂ ਤੇ ਮੈਨੂੰ ਅਕਲ ਵਾਲਾ ਕੌਣ ਕਰੂ? ਹਾਲੇ ਮੇਰੇ ਤੋਂ ਸੰਤ ਦਾ ਕੋਰਸ ਨਹੀਂ ਹੋਇਆ, ਜਿੱਦਣ ਇਹ ਪੂਰਾ ਹੋ ਜੂ ਫਿਰ ਸਿਪਾਹੀ ਦਾ ਤੁਰ ਪਊਂਗਾ। ਤੇ ਜੇ ਇੱਧਰਲਾ ਛੱਡ ਦਵਾਂ, ਉੱਧਰਲਾ ਫੜ ਲਵਾਂ, ਨਾ ਮੇਰੇ ਤੋਂ ਸਿਪਾਹੀ ਬਣਿਆ ਜਾਣਾ ਨਾ ਸੰਤ ਹੀ ਬਣਿਆ ਜਾਣਾ, ਫਿਰ ਤਾਂ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਮੇਰੀ ਇਹ ਦਸ਼ਾ ਬਣ ਜਾਣੀ। ਹਾਲੇ ਜਿਹੜਾ ਮੈਂ ਕੋਰਸ ਕਰਦਾ ਇਹਨੂੰ ਪੂਰਾ ਕਰ ਲਾਂਗਾ। ਅੱਜ ਕੱਲ੍ਹ ਕਿਵੇਂ ਬਣਦੇ ਸੰਤ? ਤਿੱਲੇ ਨਾ ਕੱਢਿਆ ਚੋਲਾ ਹੋਵੇ ਤੇ ਤਿੱਲੇ ਨਾ ਕੱਢੀ ਹੋਵੇ ਜੁੱਤੀ, 8-10 ਕਮੰਡਲ ਵਾਲੇ ਹੋਣ ਨਾਲ 5-6 ਨੇ ਬੰਦੂਕਾਂ ਨਾਲ ਫੜੀਆਂ ਹੋਣ, ਫੇਰ ਕਹਿਣਗੇ ਸੰਤ ਸਿਪਾਹੀ ਜੀ ਆ ਗਏ, ਗੱਜ ਕੇ ਬੋਲੋ। ਪਰ ਬਾਬਾ ਵੀਰ ਸਿੰਘ ਜਿਹੜਾ ਕੋਈ ਜਰਨੈਲ ਤੇ ਸਿਪਾਹੀ ਨਹੀਂ ਹੋਣਾ, ਰਣਜੀਤ ਸਿੰਘ ਦੀਆਂ ਫੌਜਾਂ ਚ ਲੜਦੇ ਰਹੇ ਨਿਰੰਗਾਬਾਦ ਵਾਲਾ, ਤੇ ਜਿੱਦਣ ਸੰਤ ਸ਼ਬਦ ਦੀ ਪ੍ਰੀਖਿਆ ਹੋਈ ਆ ਨਾ, 27,000 ਸੈਨਾ ਸਨਦਬੱਧ ਸ਼ਾਸਤਰ ਧਾਰੀ ਹੁੰਦਿਆਂ ਵੀ ਸਿੱਖ ਨੇ ਸਿੱਖ ਤੇ ਵਾਰ ਨਹੀਂ ਕੀਤਾ। ਤਿੰਨੇ ਬਚਨ ਗਏ ਸੀ, ਆਪਣਿਆਂ ਦੇ ਵਾਰ ਨਹੀਂ ਕਰਨਾ, ਸ਼ਰਨਾਰਥੀ ਨਹੀਂ ਦੇਣੇ, ਆਪਾ ਵਾਰ। ਲੈ ਮਹਾਂਪੁਰਖਾਂ ਦਾ ਆਹ ਬਚਨ ਮੰਨ ਲਈਏ, ਭਨਿਆਰੇ ਵਾਲੀ ਦੀ ਕੀ ਤਾਕਤ ਪੈ ਜੂ? ਉਹ ਚੀਜ਼ ਕੀ ਹੈ ਵਿਚਾਰਾ? ਇੱਕ ਦਵਾਨੀ ਦਾ ਬੰਦਾ ਤੁਹਾਡੇ ਮੂੰਹ ਤੇ ਕਰਾਰੀਆਂ ਚਪੇੜਾਂ ਮਾਰ ਗਿਆ, ਮਰਾਈਆਂ ਤੁਸੀਂ ਆਪ, ਕਿਉਂਕਿ ਸਾਡੇ ਚ ਜਾਨ ਨਹੀਂ ਰਹਿ ਗਈ, ਸਤਿਆ ਨਹੀਂ ਰਹਿ ਗਈ। ਹੁਣ ਤੁਸੀਂ ਅੰਮ੍ਰਿਤਸਰ, ਉੱਧਰ ਤਾਂ ਨਹੀਂ ਜਾਣਾ, ਹਰ ਇੱਕ ਇਲਾਕੇ ਨੂੰ ਆਪਣੇ ਆਪਣੇ ਇਲਾਕੇ ਦੀ ਡਿਫੈਂਸ ਚਾਹੀਦੀ, ਆਪਣੇ ਗੁਰਦੁਆਰੇ ਦੀ, ਹਰੇਕ ਨੂੰ ਚਾਹੀਦੀ ਹੈ ਸੰਤ ਦਰਸ਼ਨ। ਹੁਣ ਜੇ ਕਹੀਏ ਮਨਿਸਟਰ ਬੋਡੀਗਾਰਡ ਕਿੱਥੇ ਕਿੱਥੇ ਲਾਈ ਜਾਣ? ਹੁਣ ਜਿਹੜੇ ਕਰਤੂਤਾਂ ਤੁਸੀਂ ਕਰਦੇ ਆ, ਹੁਣ ਤਾਂ ਅੰਮ੍ਰਿਤਸਰ ਨਹਾਉਣ ਤੋਂ ਵੀ ਡਰ ਲੱਗਦਾ ਵੀ ਬੋਡੀਗਾਰਡ ਨਾਲ ਲੈ ਕੇ ਜਾਇਆ ਕਰੀਏ, ਗੱਜ ਕੇ ਬੋਲੋ। ਹੁਣ ਤਾਂ ਗਦਾ ਕੰਮ ਲਈ ਵੀ ਭਾਈ ਰਿਵਾਲਵਰ ਕੋਲ ਰੱਖਿਆ ਨੀ ਪਿਆ ਕਰਨਾ, ਨਹੀਂ ਤਾਂ ਕਥਾ ਵੀ ਲੋਕਾਂ ਨੇ ਕਰਨੀ ਦੇਣੀ ਜਿਹੋ ਜਿਹਾ ਟਾਈਮ ਆਈ ਜਾਈ। ਸੋ ਪਿਆਰੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਜੀ ਹੱਡੀ ਪਸੜੀ ਨਹੀਂ, 5 ਤੱਤਾਂ ਦੀ ਦੇਹ ਨਹੀਂ ਕਿ ਸੜਨ ਨਾਲ ਮੁੱਕ ਜਾਊਗਾ। جی تو ہڈ پسلی ہوں ایک دے ساڑ دیں دوجا گرو گرنتھ صاحب ہونا کول گرو گرنتھ تو تھان تھان جی ان تین چون جگہ ساڑتے نہیں بھی گرو گرنتھ ختم ہو گیا یہ چھپ دیا تو جو کاغذ سڑ جان گے پیڑھی سڑ جائے گی گدیاں رمالے تڈے سڑ جان گے چاننی چدوال سڑ جائے پالکی سڑ جائے شبد نہیں کدی بھی سڑ سڑ یہ تو ان اپنی اقل کا مجارا کھڈ کے دسیا کہ میں کنی اقل کا مالک ہوں جی وہ چلے جلے کتا ہلک جائے نا پامے موتی پہ کے تھی ملائی والا دھد پلایا ہوگی مشری پا کے وہ دھد پڑا لتاں پڑن لگ جائے پھر انہوں اپنے بگانے کی پچھان نہیں رہتی جنہ نے گرو گرانتھ صاحب نو اگن بھیٹ کیتا انہوں نے اپنے پرائے کی پچھانے ہی نہیں رہی ہوں گل سنو گرو گرانتھ صاحب نو اگن بھیٹ کیتی ہے جی تو بامن نے اگ لائی ہے تے بچ پرمانند تے ترلوچن پنڈت بیٹھے ہیں بچ تن سوچا بھی ساڈے بڑھے بھی بیٹھے جی لائی ہے رمداسی نے اگ تے بچ رمداس بھی بیٹھا انہوں نے سوچا بھی ساڈا رمداس بھی بیٹھا تے بچ جے نائی نے اگ لائی ہے تے سین بیٹھا بچ تھی جٹ بابے زیادہ بیٹھے ہیں پنڈا والے جی تنے نے لائی ہے تو انہیں سوچا تھوڑی ہے بھی تنا جٹ نے لائی بھی تنا بھی بچ بیٹھا جی کسائی نے لائی ہے تو سوچا بھی سدنا بچ بیٹھا جی مسلمان نے لائی ہے فرید پیکن بچ بیٹھے سوچا ان کے ساڈے بوڑھے بھی بیٹھے جی کھتری نے لائی ہے تو چھ گرو کھتری بھی بچ بیٹھے بیٹھے تو ساری ہے جی نے اگ لائی ہے تھی سوچ لو کہ وہ دماغ قائم ہے کہ دماغ کا سنتولن ختم ہو چکا جڑا بندہ پاگل ہو گیا وہ پاگل والا یہ کام کرو اکل والا کام کرو کتوں پر جلے کتا پاگل ہو جائے ہلک جائے ادو کری دلا کی ہے کتے دیا کری دی دس دے ابھی درتا ماری جانا کری دیا جی اتنے دیا کرے جنیاں بڈو گا انہیں ہلکی جان گے اتنے دیا یہ پوری ٹوٹر پاٹ دیتی جائے ان مار دتا جائے اونوں مار دتا جائے تے کہے ہور نوں بڈو گا نہیں باقی ہالن تو بچن گے ہن توں کالا سی دس پے گلاں کون سمجھدا اے تے میں دسنی نہیں تے توں کالا بہت سی اے گلاں تے سنگت نوں دسن واسطے تے گرو گرنتھ صاحب منا رہے ہیں تے جے سنگت اوویں ساتھ سی بوندی چنگی بابیاں نے اج بنائی دے سی کہ او دی کھا کے جن ٹولیاں وچ مائیوں پنج چون دنوں دا نیاںے لے لے کے چل گئیاں تے گل کیویں بنو گی آپ وہ بوندی دے رہے ہیں جی سدا ہی نال رہے کھانی یہ بھی آپ جی نہ کھاوا گے تو بابے کی سیوا کم قبول ہو پی نولی لگ جانی سانبڑی تو پینے ہیں سانبڑی بھی تھی سو ساتھ سنگت جی پھر گل یہ ہے جدو چور تے گھر جاؤ گا کدوں جاؤ بلا دسو من جدن مسیا کی رات ہو جدن چنگی نیری آئی ہو جنا دے بیٹری بھی کم نہ ادن کسی کا گھر بن جاں بجلی دیاں تاراں بڈو جڑیاں تہاڈے گھر نوں جاندیاں ہون فون دیاں تاراں پہلاں کٹو تے پولیس نوں سد لین جے جاگ پے پھر چوری کرو جے کتا رکھیا ہو گلی اودے مورے ہڈ سٹو ہڈا روڑی دا چور کدے سکھ نہ لیو پھر سنت جوگتی دسی جاندے چوری کرن دی کیونکہ پٹھے پاسے تے آپاں چیتی سکدے ویاس کتھا کرے مہا بھارتی کیتی کوئی سمجھے کہندا ہاں جی اپنی بھرجائی نوں ننگے کرنا چاہیدا سو رمائن جی کا سمجھے ہاں جی جنانی چا کے لے جی سیتا جی لے گیا پٹھا نہ سمجھو سیدھی گل سمجھ کے جاؤ سادھ سنگت جی وہ نیری رات پالدا چور جڑا اس طرح جڑا پکھنڈی گرو ہے وہ گرو گرنتھ نوں کیوں ساڑ رہا یہ کہتا بنا نہیں ملیا کہ جھگڑا نہیں رگڑا نہیں بندے دا بندے نہ تو بیر ہو سکتا یہ بہرے تو شب دیا جوت سروپ ہے وہ ساڑ دا تاں ہے گرو گرانتھ کا شبد لوگوں گیان کا چانن دینا چور کی آما پرے نہ کوئی چور کیا چنگا کیوں اپدیش دے رہا ہے وہ کہتے جی گرو گرانتھ سکھاں کو رہا نا انہوں نے گیان کی روشنی ملتی رہنی ہے تے سکھ پکھنڈی دے چنگل چ نہیں فسن گے یہ گرو گرانتھ نو گرو منن گے تے جے گرو گرانتھ ساڑ دیا گے ایک تا یہ ہو جڑے کچے پچے سکھ ہیں نا وہ کہندے اسی کہنے گرو گرانتھ سرب شکتی مان ہے جدوں ساڑ دتا تے گرو گرانتھ چوں پستول چک کے کہنے انہوں ماریا تے نے اپنی تے رکھیا نہیں کیتی وہ نشردک ہو جان گے وہ ساڈے آ جان گے ایک سکھ جڑے بےانکھے ہیں ہاں جی انہاں دا پتہ لگ جو ਇੱਕ ਅਣਖ ਵਾਲਿਆਂ ਦਾ ਪਤਾ ਲੱਗ ਜੂ। ਜੇ ਅਣਖ ਨਾ ਹੋਈ ਤੇ ਫਿਰ ਆਪਾਂ ਸਿੱਖਾਂ ਦੇ ਗੱਲਬਾਤ ਪਾ ਲਾਂਗੇ ਸਾਰਿਆਂ ਤੋਂ, ਆਪਣੀ ਦੁਕਾਨ ਚਲੀ ਚਲਾਈ ਹੈ ਤੇ ਜਿੰਨਾ ਚਿਰ ਪ੍ਰਕਾਸ਼ ਰਿਹਾ ਤੇ ਚੋਰ ਮੋਰੀ ਵਾਹੀ ਆਪਾਂ ਚੋਰੀ ਕਰ ਨਹੀਂ ਸਕਦੇ। ਔਰ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕੀਤੀ ਤੇ ਜੇ ਇਹਦਾ ਗਿਆਨ ਪ੍ਰਕਾਸ਼ ਮਿਲਦਾ ਰਿਹਾ ਤੇ ਸਾਡਾ ਦਾ ਲੱਗਣਾ, ਜੇ ਇਹ ਵਿੱਚ ਨਾ ਰਿਹਾ ਤੇ ਆਪਣਾ ਰਾਹ ਪੱਧਰਾ, ਫਿਰ ਆਪਣਾ ਰਾਹ ਪੱਧਰਾ। ਇਸ ਸਾਜਿਸ਼ ਦੇ ਅਧੀਨ ਇਹ ਸਾਰਾ ਕੰਮ ਨੂੰ ਹੋਇਆ। ਪਹਿਲੀ ਗਲਤੀ ਸਿੱਖਾਂ ਨੇ ਕੀਤੀ ਜਦੋਂ ਉਹਨੇ ਕਿਤਾਬ ਲਿਖੀ ਹੈ, ਸਾਡੇ ਇਹਨਾਂ ਬੰਦਿਆਂ ਨੇ ਜਜ਼ਬਾਤ ਵਿੱਚ ਆ ਕੇ ਉਹਦੀ ਕਿਤਾਬ ਸਾੜੀ ਹੈ। ਚਾਹੀਦਾ ਇਹ ਸੀ ਹੁਣ ਵੀ ਉਹ ਕਿਤਾਬ ਜ਼ਬਤ ਹੋਈ ਹੈ, ਕਾਨੂੰਨ ਦਾ ਸਹਾਰਾ ਲੈਂਦੇ ਉਸ ਕਿਤਾਬ ਨੂੰ ਜ਼ਬਤ ਕਰਾਇਆ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟਣੀ ਸੀ ਹੁਣੇ, ਔਰ ਜਿਹੜੀਆਂ ਉਹਦੇ ਗਲਤ ਗੱਲਾਂ ਸੀ ਉਹ ਬਹਿਣ ਲੱਗਦਾ, ਔਰ ਉਹਨਾਂ ਨੂੰ ਕਾਨੂੰਨੀ ਸਕੰਜਾ ਲਾ ਕੇ ਜਿਵੇਂ ਅੰਦਰ ਠੋਕਿਆ, ਹੁਣ ਵੀ ਸਰਕਾਰ ਨੇ ਇਹੀ ਕੁਝ ਫੇ ਹੋਣਾ ਸੀ। ਪਰ ਅਸੀਂ ਜਜ਼ਬਾਤ ਵਿੱਚ ਆ ਕੇ ਸੋਚਣ ਤੋਂ ਬਿਨਾਂ ਉਹ ਕਿਤਾਬ ਸਾੜੀ, ਉਹਦੇ ਚੇਲੇ ਚਾਟੜੇ ਜਿਹੜੇ ਉਹਨਾਂ ਨੇ ਗੁਰੂ ਗ੍ਰੰਥ ਸਾੜੇ, ਉਹਦੀ ਤਾਂ ਸਾਡੀ ਕਿਤਾਬ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਅਗਨ ਭੇਟ ਕਰਾ ਲੈ, ਅਕਲ ਆਪਾਂ ਕਿਹੜੀ ਕਰਦੇ ਹਾਂ, ਕਰਦੇ ਹਾਂ ਅਕਲ? ਇੱਕ ਚੁਆਨੀ ਦੀ ਕਿਤਾਬ ਨੇ ਉਹਦੇ ਪਿੱਛੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਕੀਮਤ ਨਹੀਂ, ਉਹਦੀ ਬੇਅਦਬੀ ਕਰਾ ਕੇ ਸਾਰੀ ਕੌਮ ਵਾਸਤੇ ਅਲਸੇਠ ਖੜੀ ਕਰਤੀ। ਤੁਸੀਂ ਮਾਲਵੇ ਚ ਜਾਓ, ਇੱਧਰ ਦਾ ਤਾਂ ਮੈਨੂੰ ਪਤਾ ਨਹੀਂ, ਮੈਂ ਜਾਂਦਾ ਰਹਿੰਦਾ ਲੁਧਿਆਣੇ। ਸਰਦਾਰ ਮੇਜਰ ਸਿੰਘ ਜੀ ਸੱਚ ਜਾਣਿਓ, ਤੰਬੂ ਲਾਏ ਹੋਏ ਗੁਰਦੁਆਰਿਆਂ ਚ 12-12 20-20 ਬੰਦੇ ਸਾਰੀ ਰਾਤ ਜਾਗ ਕੇ ਬੰਦੂਕਾਂ ਫੜ ਕੇ ਗੁਰਦੁਆਰਿਆਂ ਦੁਆਲੇ ਘੁੰਮ ਕੇ ਪਹਿਰੇ ਦੇ ਰਹੇ। ਉਧਰ ਉਹਦੇ ਚੇਲੇ ਜਾ ਦੇ, ਉਸ ਰਾਤ ਸਾਰਾ ਦਿਨ ਲੋਕ ਹਲ ਬੁੰਦੇ ਹੈ, ਝੋਨੇ ਸਾਂਭਦੇ ਆ, ਕਣਕਾਂ ਬੀਜਦੇ ਆ ਤੇ ਸੁਣਦੇ ਨੀ ਤੇ ਪਹਿਰੇ ਬਾਰੋ ਬਾਰੀ ਨੰਬਰ ਬਾਰ ਦੇ ਰਹੇ। ਸਾਧ ਸੰਗਤ ਜੀ ਅਸੀਂ ਕਰਨ ਤੋਂ ਪਹਿਲਾਂ ਕੋਈ ਸੋਚਦੇ ਨੀ, ਬਹੁਤ ਛੇਤੀ ਜਜ਼ਬਾਤੀ ਹੋ ਕੇ ਕੰਮ ਕਰ ਬੈਨੇ ਆ। ਉਹਦਾ ਇਹ ਨੀ ਦੇਖਦੇ ਕਿ ਇਹਦੇ ਕਰਨ ਨਾਲ ਸਾਡਾ ਕੋਈ ਵੱਧ ਨੁਕਸਾਨ ਤਾਂ ਨੀ ਹੁੰਦਾ। ਹੁਣ ਅਮਰੀਕਾ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ, ਤਤਕਾਲ ਨੀ ਸਾਰੇ ਦੇਸ਼ਾਂ ਨੂੰ ਭਰੋਸੇ ਚੱਲਿਆ, ਹਾਲੇ ਵੀ ਉਹਨਾਂ ਦੇ ਸਫੀਰ ਘੁੰਮੀ ਜਾ ਰਹੇ ਹੈ। ਇਸਲਾਮ ਦੀ ਤੇ ਇਸਾਈਆਂ ਦੀ ਜੰਗ ਨਾ ਚੜ ਜਾਏ, ਫਿਰ ਉੱਥੇ ਦੇ ਉੱਤਰੀ ਜੋੜ ਵਾਲਿਆਂ ਨੂੰ ਨਾਲ ਕੰਢਿਆ, ਉਹਨਾਂ ਨੂੰ ਮਦਦ ਦੇ ਰਹੇ ਹੈ ਰੂਸ ਵਾਲੇ, ਉਹ ਵੀ ਉੱਤੋਂ ਵੀ ਹਮਲਾ ਥੱਲਿਓ ਜ਼ਮੀਨੀ ਵੀ ਬੜੀ ਜੋਗਤ ਦੇ ਨਾਲ ਕਰਦੇ ਹੈ ਕਿ ਸਾਹ ਕੋਈ ਇਹੋ ਜਿਹਾ ਨਾ ਤੀਸਰੀ ਵਰਲਡ ਵਾਰ ਨਾ ਚੜ ਜਾਏ। ਪਰ ਸਾਡੇ ਬੰਦੇ ਸੋਚਦੇ ਨੀ ਕਿ ਜਿਹੜਾ ਕੰਮ ਕਰਦੇ ਹਾਂ ਇਹ ਇੱਥੇ ਤੱਕ ਨਾ ਛੇੜਾ ਛੱਡ ਜਾ ਕੇ ਨਰਕ ਧਾਰੀਏ ਨੂੰ ਛੇੜ ਲਿਆ, ਛੇੜਾ ਛੇੜ ਲਿਆ। 13 ਸਾਲ ਉਹ ਕੁਝ ਰਿਹਾ, ਸਾਰਾ ਕੁਝ ਤਬਾਹ ਕਰਾ ਲਿਆ, ਡੀਂਗਾਂ ਜਿੰਨੀਆਂ ਮਰਜ਼ੀ ਮਾਰੀ ਚਲੀ ਗਈ। ਅੱਜ ਡੀਂਗਾਂ ਮਾਰਨ ਵਾਲੇ ਰੱਜਦੇ ਨੇ, ਜਿੰਨੀ ਗੱਲ ਖਾਲਿਸਤਾਨ ਦੇ ਝੰਡੇ ਚੁੱਕੇ ਹੋਏ ਸਨ, ਅੱਜ ਬੁਲਬਲਾਂ ਬਣਾ ਕੇ ਘੁੰਮਦੇ ਫਿਰਦੇ, ਬੀੜੇ ਚੱਬਦੇ ਫਿਰਦੇ ਨੇ, ਮੁੰਡੇ ਦਿਖਾ ਦੇਣਾ ਤੁਹਾਨੂੰ। ਔਰ ਉਹਨਾਂ ਦੀਆਂ ਔਰਤਾਂ ਆਪਣੀਆਂ ਇੱਜਤਾਂ ਵੇਚ ਵਿੱਚ ਕੇ ਰੋਟੀ ਖਾ ਰਹੀਆਂ, ਬੇਸਬਾਪਣਾ ਕਰ ਰਹੀਆਂ। ਇਹੋ ਜਿਹੀਆਂ ਕੁਝ ਲੜਕੀਆਂ ਸਾਡੇ ਸੰਪਰਕ ਚ ਆਈਆਂ, ਮੈਂ ਕਿਹਾ ਤੁਸੀਂ ਕਹਿੰਦੀਆਂ ਸਾਡੇ ਘਰ ਵਾਲੇ ਸ਼ਹੀਦ ਆ, ਤੁਸੀਂ ਸ਼ਹੀਦਾਂ ਦੇ ਚੰਗਾ ਹਾਰ ਪਾ ਰਹੀਆਂ ਗੱਲ। ਸਾਧ ਸੰਗਤ ਜੀ ਕਾਲੀ ਦੇ ਨਾਲ ਨੀ, ਸਿਆਣੇ ਕਹਿੰਦੇ ਅਕਲ ਵੱਡੀ ਕੇ ਭੈਣ। ਕਹਾਣੀ ਤੁਸੀਂ ਕਈ ਵਾਰੀ ਪੜ੍ਹੀ ਹੈ, ਜੰਗਲ ਦੇ ਜਾਨਵਰ ਸ਼ੇਰ ਮਾਰਦਾ ਸੀ ਮੁਕਤਰ ਕਰਾਂ, ਇੱਕ ਛਹੇ ਦਾ ਨੰਬਰ ਆਇਆ, ਕਹਿੰਦਾ ਤੂੰ ਲੇਟ ਆਇਆ, ਕੂਆਂ ਜਾਂ ਭੁੱਖ ਵੀ ਨੀ ਮਿਟਣੀ। ਕਹਿੰਦਾ ਸ਼ੇਰ ਮਿਲ ਪਿਆ, ਕਹਿੰਦਾ ਕਿੱਥੇ ਬਖਾ। ਸ਼ੇਰ ਦਾ ਸ਼ੇਰ ਵੈਰੀ ਖੂਹ ਤੇ ਲੈ ਗਿਆ, ਮਨ ਤੇ ਉਹ ਵੀ ਬਹਿ ਗਿਆ, ਸ਼ੇਰ ਵੀ। ਕਹਿੰਦਾ ਉਹ ਦੇਖ ਵਿੱਚ ਸ਼ਹਿਰਾ ਵੀ ਦੇਖਿਆ, ਸ਼ੇਰ ਵੀ। ਉਹ ਬੁੱਬ ਮਾਰੇ ਮੂਹਰਿਓ ਬੁੱਬ ਆਵੇ ਤੇ ਬੁੱਬਾਂ ਜਲਿਆ ਜੇ, ਸ਼ੇਰ ਨੇ ਛਾਲ ਮਾਰੀ ਖੂਹ ਚ ਮਰ ਗਿਆ ਤੇ ਸ਼ਹਿਰਾ ਆਪ ਵੀ ਬਚ ਗਿਆ, ਜੰਗਲ ਵੀ ਬਚਾ ਲਿਆ। ਇਹਨੂੰ ਕਹਿੰਦੇ ਅਕਲ, ਇਹਨੂੰ ਕਹਿੰਦੇ ਵਿਚਾਰ। ਅਕਲ ਇਹ ਨਾ ਆਖੀਆ, ਅਕਲ ਗਵਾਈਆ ਬਾਦ। ਅਕਲ ਉਹਨੂੰ ਕਹਿ ਨਹੀਂ ਜਾਂਦਾ ਬਾਦ ਵਿਅਰਥ ਝਗੜੇ ਪੈ ਕੇ ਕੌਮ ਨੂੰ ਤੇ ਆਪਣੇ ਆਪ ਨੂੰ ਤਬਾਹ ਕਰਾ ਦਿੱਤਾ ਜਾਏ। ਅਕਲ ਉਹ ਆ ਆਪਣੀ ਵੀ ਪ੍ਰੋਟੈਕਸ਼ਨ ਹੋਵੇ, ਦੂਜੇ ਦੀ ਵੀ ਹੋਵੇ, ਅਤੇ ਜਿਹੜਾ ਵਿਰੋਧੀ ਉਹਨੂੰ ਨੱਥ ਵੀ ਪੈ ਜਾਏ, ਸੱਪ ਵੀ ਮਰ ਜਾਏ ਤੇ ਡੰਗ ਵੀ ਵੱਜ ਜਾਏ। ਇਹ ਗੱਲ ਅੱਜ ਸੋਚ ਕੇ ਜਾਇਓ, ਵਿਚਾਰ ਕੇ ਜਾਇਓ। ਸੋ ਸਾਧ ਸੰਗਤ ਜੀ ਕਈ ਵਾਰੀ ਬੇਬੂਝਤਾ ਦੇ ਨਾਲ ਕੀਤੇ ਹੋਏ ਜਿਹੜੇ ਕੰਮ ਹਨ, ਅੱਗੇ ਬਾਬਾ ਵੀਰ ਸਿੰਘ ਦਾ ਡੇਰਾ ਜਜ਼ਬਾਤ ਵਿੱਚ ਆ ਕੇ ਉਡਾ ਲਿਆ, ਨਾਲੇ ਸਿੱਖ ਰਾਜ ਉੜ ਗਿਆ। ਉਹਲੇ ਕਿਸੇ ਨੇ ਨਹੀਂ ਸੋਚਿਆ ਵੀ ਉਹ ਤਾਂ ਬੈਠੇ ਬਾਣੀ ਪੜ੍ਹ ਕੇ ਤੁਸੀਂ ਟੋਪਾਂ ਡਾਹੀ ਜਾਂਦੇ। ਸਾਡੇ ਜਜ਼ਬਾਤਾਂ ਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ। ਅੱਜ ਉਸ ਸਾਧੂ ਦੀ ਲੋੜ ਆ ਤੁਹਾਨੂੰ, ਜਿਹੜਾ ਸਾਧੂ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰਦਾ। ਉਹ ਸਾਧੂ ਦੀ ਲੋੜ ਨਹੀਂ ਜਿਹੜਾ ਧਿਰ ਬਣ ਕੇ ਤੁਸੀਂ ਐ ਨੂੰ ਜਾਂਦੇ ਹੋ, ਤੁਹਾਨੂੰ ਐ ਨੂੰ ਲਈ ਜਾਏ ਤੇ ਤੁਹਾਡਾ ਪਾੜਾ ਵਾਧਾ ਤੁਰਿਆ ਜਾਏ। ਇੱਕ ਕੈਂਚੀ ਹੁੰਦੀ ਹੈ, ਉਹ ਕੱਪੜੇ ਨੂੰ ਲੀਰੋ ਲੀਰ ਕਰਦੀ, ਦਰਜੀ ਦੇ ਪੈਰਾਂ 'ਚ ਰੁਲਦੀ ਹੈ। ਇੱਕ ਸੂਈ ਹੁੰਦੀ, ਪਾਟੇ ਨੂੰ ਸੀਂਦੀ ਹੈ, ਦਰਜੀ ਨੇ ਇੱਥੇ ਸਿਰ ਦਾ ਤਾਜ ਬਣਾ ਕੇ ਟੰਗੀ ਹੁੰਦੀ ਹੈ। ਹੁਣ ਉਸ ਸਾਧੂ ਦੀ ਲੋੜ ਹੈ ਜਿਹੜਾ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰ ਦੇ। ਅੱਗੇ ਡੁਗੜੀਆਂ ਖੜਕਾ ਕੇ ਬਹੁਤ ਨੁਕਸਾਨ ਹੋਇਆ, ਹੁਣ ਵੀ ਹੁਣ ਜਿੰਨਾ ਮਰਜ਼ੀ ਘੁੰਮ ਲਓ, ਇਕੱਠੇ ਤੁਹਾਨੂੰ ਫੇਰ ਹੋਣਾ ਹੀ ਪੈਣਾ, ਅਤੇ ਇਕੱਠੇ ਹੋਇਆ ਬਿਨਾਂ ਗੁਜ਼ਾਰਾ ਵੀ ਨਹੀਂ ਹੋਣਾ। ਹੁਣ ਤੁਸੀਂ ਆਪੇ ਆਪਣੇ ਧੜੇ ਦੀਆਂ ਵਡਿਆਈਆਂ ਥਾਪੀਆਂ ਮਾਰੀ ਜਾਂਦੇ। ਭੁੱਲਣਾ ਸੀ ਵਿਰੋਧੀਆਂ ਨਾਲ, ਭੁੱਲਣ ਤੁਸੀਂ ਆਪਣੇ ਜਲਾ ਲੱਗ ਪਏ। ਭੁੱਲਣਾ ਤਾਂ ਦੂਜਿਆਂ ਨਾਲ ਸੀ, ਜਦੋਂ ਤੁਸੀਂ ਆਪ ਦੂਜੇ ਭੁੱਲਣ ਲੱਗ ਪਏ ਤੇ ਅਖਾੜੇ ਵਿੱਚ ਜਿੱਤ ਕਿਹਦੇ ਹੱਥ ਆਊ? ਤਾਂ ਵਿਰੋਧੀ ਦਾ ਕਹੂਗਾ ਜਿਨ੍ਹਾਂ ਨੂੰ ਅਸੀਂ ਹਰਾਉਣਾ ਸੀ, ਇਹ ਆਪਸ ਵਿੱਚ ਇੱਕ ਦੂਏ ਨੂੰ ਹਰਾਈ ਜਾਂਦੇ। ਹੁਣ ਅਸੀਂ ਇੱਕ ਦੂਏ ਨੂੰ ਹਰਾਉਣ ਲੱਗੇ ਹੋਏ, ਇੱਕ ਦੂਏ ਨੂੰ ਢਾਉਣ ਲੱਗੇ ਹੋਏ। ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਤਾ ਗੱਦੀ ਦਿਨ ਮਨਾਇਆ ਜਾਂਦਾ। ਸ਼ਬਦ ਗੁਰੂ ਤੋਂ ਇਹ ਗਿਆਨ ਦੀ ਗੱਲ ਲਓ। ਹੁਣ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਲ ਉਚਿਤ ਮਾਲੜਾ। ਜਿਹੜੀਆਂ ਚੀਜ਼ਾਂ ਨੂੰ ਮਾਰਨਾ ਉਹ ਤਾਂ ਮਾਰਦੇ ਨੇ, ਉਹ ਕਿਹੜੇ ਆ ਪੰਜ ਕੰਮ ਕਰੋ ਲੰਬੋ ਹੁੰਗਾ। ਜੇ ਇਹ ਮਰ ਜਾਣ ਤੇ ਝਗੜੇ ਖਤਮ ਹੋ ਜਾਂਦੇ, ਇਹਨਾਂ ਦੇ ਨਾ ਮਰਨ ਕਰਕੇ ਝਗੜੇ। ਸੋ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਬਾਬਾ ਦਰਸ਼ਨ ਸਿੰਘ ਜੀ ਵਿਦਾ ਕਰਕੇ ਜਾਇਓ, ਤੁਹਾਡੇ ਇਲਾਕੇ ਚ ਆਏ ਜੇ ਸਾਡੇ ਚਾਹੁੰਦੇ ਸਾਡਾ ਫਰਜ਼। ਬਾਬੇ ਐਤਕੀ ਰਵੇ ਆਪੇ ਹੀ ਬੈਠੇ ਰਹੇ, ਕਹਿ ਦੇਣਾ ਉਹਨਾਂ ਨੂੰ ਪਿਆਰ ਜੀ ਹੋਇਆ। ਅੱਗੇ ਵੀ ਇੱਕ ਦਿਨ ਇਕੱਠੇ ਹੋਏ, ਉਦਣ ਤਾਂ ਫਿਰ ਜ਼ਰੂਰੀ ਵੀ ਸੀ ਇਹਨਾਂ ਨੂੰ, ਪਰ ਬੇਨਤੀ ਮੰਨ ਲੈਂਦੇ। ਅਸੀਂ ਵੀ ਤੁਹਾਡੇ ਕਰਕੇ ਆਏ ਹਾਂ, ਜੇ ਸਾਨੂੰ ਨਾ ਪਤਾ ਹੁੰਦਾ ਕਿ ਮੇਜਰ ਸੋਹਣਾ ਨੇ ਆਉਣਾ, ਬਾਬਿਆਂ ਨੇ ਇਹੋ ਜਿਹਾ ਰਾਗੀ ਸੱਦੇ ਹੋਣੇ ਆ, ਕੀਰਤਨੀ ਹੈ ਤੇ ਨਿਹੰਗ ਸਿੰਘ ਆ ਗਏ, ਬਾਬੇ ਸੁੱਖਾ ਸਿੰਘ ਬਰਾਕਤ, ਇਹੋ ਜਿਹਾ ਮਹਾਂਪੁਰਸ਼ਾਂ ਵਾਸਤੇ ਆਈ ਦਾ ਕੱਟ ਤਾਂ ਬਹੁਤ ਸਾਡੇ ਇਲਾਕੇ 'ਚ ਬੜੇ ਹੁੰਦੇ ਜੀ। ਕਿਤੇ ਰਾਸਾਂ ਦੇ ਕੱਢ, ਕਿਤੇ ਨਕਲਾਂ ਦੇ ਕੱਟ, ਕਿਤੇ ਭੰਗੜਾ ਪਾਉਣ ਵਾਲਿਆਂ, ਕਿਤੇ ਵਿਆਹ ਸ਼ਾਦੀਆਂ ਦੇ, ਕਿਤੇ ਮਰਿਆਂ ਦੇ, ਕਿਤੇ ਜੰਮਿਆਂ ਦੇ। ਮੈਂ ਤਾਂ ਜਾਂਦਾ ਹੀ ਨਹੀਂ ਕਿਤੇ। ਮੈਂ ਤਾਂ ਆਇਆ ਵੀ ਸਾਧਾਂ ਦਾ ਕੱਠ ਆ, ਵੀ ਇੱਥੇ ਮਾੜੀ ਮੋਟੀ ਸ਼ਾਂਤੀ ਦਾ ਮਿਲੂ ਨਾ, ਨਹੀਂ ਤਾਂ ਇੱਕ ਦੂਏ ਦੇ ਤੋਪਾਂ ਦੇ ਗੋਲੇ ਵਰਦੇ ਆ ਕਿਤੇ ਚਲੇ ਜਾਏ। ਇਹਨਾਂ ਦਾ ਉਪਰਾਲਾ ਨਾ ਕਰੀਏ, ਆਪਾਂ ਸਹੀ ਹੋ ਜਾਈਏ। ਮੈਂ ਤਾਂ ਹਾਲੇ ਆਪ ਗਲਤ, ਅਸੀਂ ਆਪਣਾ ਆਪ ਖੋਦ ਲਈਏ। ਮੈਂਬਰ ਸਾਧਾਂ ਨੂੰ ਕਹੀ ਜਾਂਦੇ, ਸਾਧ ਮੈਂਬਰਾਂ ਨੂੰ, ਅਕਾਲੀ ਲੀਡਰ ਇੱਕ ਦੂਏ ਨੂੰ, ਇੱਕ ਇਹ ਕਹਿਣਾ ਛੱਡ ਦਿਓ। ਅਸੀਂ ਆਪਣਾ ਆਪ ਸੁਧਾਰਨਾ ਸ਼ੁਰੂ ਕਰ ਦਿਓ, ਫਿਰ ਇੱਕ ਕੱਲਾ 2-11 ਬਣ ਜਾਣ। ਜਿੱਦਣ ਮੈਂ ਸ਼ੁੱਧ ਹੋ ਗਿਆ, ਮੈਨੂੰ ਕੋਈ ਬੇਸ਼ੁੱਧ ਦਿਸਣਾ ਹੈ। ਵੀਰਾ ਆਪਣ ਬੁਰਾ ਮਿਟਾਵੈ ਤਾਂ ਹੁਣ ਬੁਰਾ ਨੈਗਟ ਨਹੀਂ ਆਵੈ। ਬੁਰਾ ਮਿਟਾ ਦਈਏ ਮਨ ਤੋਂ। ਸੋ ਸਾਧ ਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਮੇਜਰ ਸਿੰਘ ਤੁਸੀਂ ਪੁਰਾਣੇ ਆ ਤੇ ਸਿਆਣੇ ਵੀ, ਆਪਾਂ ਇਹ ਕੰਮ ਕਰੀਏ ਕਿ ਜਿੰਨੇ ਲੀਡਰ ਆ ਨਾ, ਬਦੰਤੀ ਸਾਹਿਬ ਨੂੰ ਕਰ ਦਈਏ ਬੇਨਤੀ ਵੀ ਤੁਹਾਡਾ ਬਦਾਂਤ ਆ, ਬਦੰਤੀ ਦਾ ਕੰਮ ਹੁੰਦਾ ਅਹੰ ਬ੍ਰਹਮ ਅਸਮੀ ਸਾਰਿਆਂ ਚ ਇੱਕ ਰੱਬ ਹੈ। ਜਿਹੜੇ ਕਹਿ ਗਏ ਸੰਤ, ਇੱਕ ਗੱਲ ਸੁਣੋ, ਜਿੰਨੇ ਸੰਤ ਆ ਨਾ ਉਹ ਤਾਂ ਹੈਗੇ ਇਕੱਠੇ, ਤੇ ਜਿਹੜੇ ਹਾਲੇ ਨਹੀਂ ਬਣੇ ਉਹ ਸਾਨੂੰ ਇਕੱਠਿਆਂ ਨੂੰ ਕਹਿੰਦੇ ਇੰਦਰ ਨੂੰ ਆ ਜਾਓ ਗੱਜ ਕੇ ਬੋਲੋ। ਜਦੋਂ ਸੰਤ ਹੋ ਜਾਂਦਾ ਉਹਦੇ ਚ ਫੁੱਟ ਨਹੀਂ ਜੇ ਰਹਿੰਦੀ, ਤੁਹਾਨੂੰ ਕੱਢ ਦਈਏ ਪਲੇ। ਤੁਸੀਂ ਸੰਤ ਕਹਿੰਦੇ ਕਿ ਡੂੰਘੇ ਚੋਲੇ ਤੇ ਗੋਲ ਪੱਗ ਨੂੰ ਕਹਿੰਦੇ, ਪਰ ਮੈਂ ਨੀ ਸੰਤ ਮੰਨਦਾ। ਸੰਤ ਉਹ ਹੁੰਦਾ ਜਿਸ ਨੇ ਸਾਧ ਸੰਗਤ ਜੀਓ ਦੋਏ ਪੰਗਤੀਆਂ ਗੁਰੂ ਗ੍ਰੰਥ ਤੋਂ ਪੁੱਛ ਲਈ ਆਪਾਂ, ਮੈਂ ਦਿੱਤੀ ਤੇ ਸ਼ਾਇਦ ਤੁਹਾਨੂੰ ਫਿੱਟ ਨਾ ਆਵੇ। ਜਿਹਨਾਂ ਸਾਸ ਗ੍ਰਾਹਤ ਨਾ ਬਿਸਰਿਆ, ਹਰ ਨਾਮਾ ਮਨ ਮੰਨ ਧਨ ਤੇ ਸਹੀ ਨਾਨਕਾ ਪੂਰਨ ਹੋਈ, ਉਹ ਸੰਤ। ਜੇ ਤਾਂ ਇਹੋ ਜਿਹਾ ਲੱਛਣ ਮੇਰੇ ਜੀ ਦਾ ਤੇ ਮੈਨੂੰ ਮੰਨ ਲਿਓ, ਤੇ ਨਹੀਂ ਮੈਨੂੰ ਸਤਿ ਸ੍ਰੀ ਅਕਾਲ ਦੇ ਸ਼ਕ ਨਾ ਬੋਲੋ। ਸੰਤ ਬਣਨਾ ਬਹੁਤ ਔਖਾ। ਅੱਜ ਸੰਤ ਦੇ ਸੈਨ ਬੋਰਡ ਬਹੁਤ ਲਾਈ ਫਿਰਦੇ। ਪਹਿਲੀ ਗੱਲ ਤਾਂ ਜਿੰਨੇ ਗ੍ਰਿਸ਼ਤੀ ਆ ਨਾ, ਹੁਣ ਇਹ ਸਾਰੇ ਬਿਹੰਗਮਾਂ ਦਾ ਦਰਜਾ ਗੁਣ ਲੱਭ ਪਿਆ, ਬਿਹੰਗਮ ਗ੍ਰਿਸ਼ਤੀਆਂ ਦਾ ਗੁਣ ਲੱਭ ਪਿਆ। ਇੱਕ ਦੂਆ ਵੱਲ ਦੌੜਾ ਹੋਇਆ, ਇੱਕ ਦੂਆ ਦਾ ਪਦ ਛੀਨਣ ਲੱਗਾ ਹੋਇਆ। ਸੋ ਸਾਧ ਸੰਗਤ ਜੀ, ਸੰਤ ਬਣਨਾ ਬਹੁਤ ਔਖਾ। ਸੰਤ ਸੀ ਬਾਬਾ ਕਰਮ ਸਿੰਘ ਹੋਤੀ ਮਰਦਾਨਾ, ਸੰਤ ਸੀ ਬਾਬਾ ਜਵਾਲਾ ਸਿੰਘ, ਬਾਬਾ ਆਨੰਦ ਸਿੰਘ, ਬਾਬਾ ਦਲੇਲ ਸਿੰਘ। ਸੁਣ ਲਓ ਸੰਤ ਦੀ ਗੱਲ। ਬਾਬੇ ਨਾ ਖੋਰੀ ਤੇ ਪਰਾਲੀ ਤੇ ਬੈਠੇ ਹੋਣ, ਸਮਾਧੀ ਲਾ ਕੇ ਸਰਦਾਰ ਮੇਜਰ ਸਿੰਘ ਭਜਨ ਕਰਦਾ ਕਿਸੇ ਇਲਾਕੇ। ਕੋਈ ਲੈਣ ਨੀ ਦੇਣ ਨੀ ਬਟ ਨੀ ਬਿਹਾਰ ਨੀ, ਇੱਕ ਬੰਦਾ ਆਇਆ, ਉਹਨ ਕੀ ਕੀਤਾ, ਉਹਨ ਬਾਬਿਆਂ ਦੀ ਖੋਰੀ ਨੂੰ ਅੱਗ ਲਾ ਦਿੱਤੀ। ਬਾਬਾ ਦਲੇਲ ਸਿੰਘ ਖੋਰੀ ਤੇ ਬੈਠੇ ਭਜਨ, ਖੋਰੀ ਨੂੰ ਅੱਗ ਲਾ ਦਿੱਤੀ, ਨਾ ਤਾਂ ਬਾਬੇ ਮੁੰਦੀਆਂ ਪਾਉਂਦੇ ਸੀ, نہ سونے کی چین والی گھڑی رکھ دے تے نہ جیب دو روپئے رکھ دے بھی کرایہ چاہیے برکت دے اگ لا وہ دوروں پریمی دیکھے اگ بال دی سنت سمادھی چ وہ دوڑے آئے ان مہاپرش جپا پا کے انہیں چوکے پرے رکھا سنتا نے نہیں کیا کچھ پر سنتا دا مالک ہے گا رب رب دا بھی کہندے جانا وہ جڑا پروار ہے انہوں دے انہیں ڈڈے پنگلے تے پینگے جم دے سب دا کوئی نہیں ایک سنت سی وہ جاندا سی میہ پیا تے چکڑ بڑ بےس باغ وہ جار بیٹھا پڑوا وہ پچکاری بجی پی گئی بےس باغ سے ان سنت نو چنگا کٹیا سنت نہیں بولیا جلے اوپر چڑھ لا چبارے اکیلی پوڑی تو ڈگ پیا بےس باغ ڈر گئی کہن لگی آخے جی بخش دیو سنت جی کہندے جلے تیرے جار نے مینوں کٹیا سی ادو تو بولی نا ہوں میرے جار نے تیرا جار چڑھتا ہوں تو جارہ جارہ کا جھگڑا ہوں تو جارہ جارہ کا جھگڑا سنت تو اتنے پیارے پہنچ جانا ہوں تو اشتہار چ لکھا ہوں پیچھے امرتسر دربار صاحب گئے پیل پاوے چلایا اشتہار پہنچ رہے سنت بچوں پانچ چھ جڑے سے شریر چڑھ چکے سی بابا دوندر سنگھ جی تو میں کہ اشتہار دین سے یہ نہیں پتا پہ سنت گزر چکے آ ہوں ہی سماگم پورا کام دے آکاش تو پیراشوٹ نہ چھتریاں نہ اتر اس دھرتی سے ہے نہیں بچارے یہو جہ کا حال ہے سنت بننا بہت آ پانچ چھ سال دے تو سنت بہت جم جائے بہت زیادہ ہرک نے ہوں سنت شبد لا سنت بننا پیارے بہت اوکھا سنت انت ہے انتر نہ جڑا سنت بن جا وہ رب کا کوئی بھید نہیں رہ تھی اپنے نہ پرانا پریم رات ہے گرمت پیارو آپ رل مل کے ہمبلا ماریے کمزور نہ سمجھیے ایک دوے نو کی پتا کہڑے ویلے کی کہ ارداس قربان ہو جائے جی وہ ساہ گج ہاتھی کی ارداس قربان کر سکتا آپ تو پھر بھی نام تریفو دے سیکھے مہمہ نام کہاں لو برنا گج گراہ سے چوٹا اج سارے ارداس کرو گرو گراہ گدی دن سے قوم جڑی فٹ پئی ہے اے دور ہو جا سارے کٹھے ہو جانا کالتا دے جھنڈے تھلے آ جانا میں سمجھوں کہ ساڈا سماگم 100% سفل ہو گیا جدو سفل ہو گیا ہوں تو بابا دوندر سنگھ کہندے تسی باجاں ماریاں بابا جی ساڈے علاقے وچ وی کرپا کر دیو